ਕਰੀਏ ਹੱਥ ਪੈਰ ਕੰਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੱਸੀ ਹੈ ਲੇਕਿਨ ਕਥਨ ਤੋਂ ਤੱਥ ਗੁਜਰਿਆ ਹੈ ਉਹ ਬਲ ਨੂੰ ਸਾਰੇ ਬਣਦੇ ਆ ਪਰ ਕਥਨ ਨਹੀਂ ਕੀਤਾ ਜਾ ਸਕਦਾ ਉਹ ਹੁਕਮ ਦੇ ਰਾਜ ਚਲਾਉਣ ਵਾਲਾ ਦੂਰ ਕਰਵਾ ਹੈ ਉਹ ਸਤਿ ਸਾਹਿਬ ਨੂੰ ਮਿਲਣ ਵਾਸਤੇ ਸਤਿ ਨਾਮ ਦੀ ਚੇਤਾ ਚਾਹੀਦੀ ਹੈ ਉਹ ਪਰਮੇਸ਼ਵਰ ਕੋਲ ਦਾ ਗੱਡੀ ਮਸ਼ੀਨ ਸਾਥਿਆ ਹੋਇਆ ਨੀ ਜਿਹਦਾ ਤਾਲਾ ਕੀਤਾ ਪੁੱਤਰ ਨੂੰ ਹੈ ਆਪੇ ਆਪ ਹੈ ਜਿਹਨਾਂ ਨੂੰ ਗੁਰਾਂ ਦੁਆਰਾ ਸੇਵਾ ਨੇ ਉਹ ਸਤਿਕਾਰ ਨੇ ਪਾਇਆ ਹੈ ਆਪਣਾ ਰੂਪ ਕਿਸੇ ਵੀ ਧਾਰਨਾ ਕਰਕੇ ਲੱਗਦਾ ਜਾ ਸਕਦਾ ਹੈ ਜੋ ਵੀ ਇੱਕ ਬਰਾਬਰ ਕਥਨ ਕੀਤਾ ਹੈ
ਪੂਰਵਾਰਧ ਜਗਜੀ ਸਾਹਿਬ ਦਾ ਸਮਾਪਤ ਇੱਥੇ ਹੋਇਆ ਹੈ ਅੱਧਾ ਜਲਸਾ ਪੂਰਨ ਹੋ ਗਿਆ ਹੈ ਹੁਣ ਅਗਲਾ ਹਿੱਸਾ ਜਲਸਾ ਦਾ ਅਧਿਕਾਰੀ ਮੱਧਮ ਅਧਿਕਾਰੀ ਦੇ ਤਾਂ ਦਿਸ਼ਟਾਂਤ ਦੇ ਕੇ ਮਾਲਾ ਸਾਹਿਬ ਉਚਾਰਨ ਕਰਦੇ ਹਨ ਭਰੀਏ ਹੱਥ ਪੈਰ ਤਨ ਦੇ ਅੱਗੇ ਸਿੱਧਾਂ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਬੁੱਧੀ ਦੇ ਅੰਦਰ ਜਿਹੜੀ ਪਾਪਾਂ ਦੀ ਮੈਲ ਉਹ ਕਿਵੇਂ ਧੋਤੀ ਜਾਂਦੀ ਹੈ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੂੰ ਦਿਸ਼ਟਾਂਤ ਦੇ ਕੇ ਕਿਹਾ ਹੈ ਸਿੱਧੋ ਭਰੀਏ ਹੱਥ ਪੈਰ ਤਨ ਦੇ ਖੇਹ ਦੇ ਨਾਲ ਹੱਥ ਭਰ ਜਾਣ ਜਾਂ ਪੈਰ ਭਰ ਜਾਣ ਤਨ ਸਾਥ ਖੇਹ ਦੇਹ ਭਰ ਜਾਵੇ ਜੇ ਕਰਕੇ ਤਨ ਗੋਡਿਆਂ ਤੋਂ ਲਾ ਕੇ ਵਿਚਾਲ ਲੈ ਜਿਹੜਾ ਧੜੇ ਨੂੰ ਤਨ ਕਹਿ ਕਹਿ ਦੇ ਬਾਕੀ ਵੀ ਸਾਰੀ ਅੰਗਾਂ ਸਮੇਤ ਦੇ ਤਨ ਸਾਥ ਖੇਹ ਦੇ ਜੇ ਦੇਹ ਭਰ ਜਾਵੇ ਸਾਰੀ ਪਾਣੀ ਧੋਤਾ ਉਤਰ ਸੁਖੇ ਉਹ ਭਾਈ ਪਾਣੀ ਨਾਲ ਧੋਣੇ ਕਰਕੇ ਸੋ ਸ਼ਬਦ ਬਨਵੇਂ ਸਾਹਿਬ ਸੱਸਾ ਵੱਖਰਾ ਹੈ ਅੰਮ੍ਰਿਤਸਰ ਸਾਹਿਬ ਵਾਲੇ ਇਕੱਠਾ ਹੀ ਪਾਠ ਕਰਦੇ ਉਤਰ ਸ ਕਰਦੇ ਹੈ ਉਤਰ ਸੋ ਖੇਹ ਸੋ ਉਹ ਜਿਹੜੀ ਖੇਹ ਹੈ ਹੱਥ ਪੈਰ ਜੀ ਨਾਲ ਸਰੀਰ ਭਰਿਆ ਹੋਇਆ ਸਾਰੀ ਦੇਹਰੀ ਭਰੀ ਹੋਈ ਹੈ ਉਹ ਪਾਣੀ ਨਾਲ ਧੋਣੇ ਕਰਕੇ ਜਿਵੇਂ ਖੇਹ ਮਿੱਟੀ ਉਤਰ ਜਾਂਦੀ ਹੈ ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਜਪਣੇ ਕਰਕੇ ਪਾਪ ਮਿਟ ਜਾਂਦੇ ਹਨ ਇਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਇਹ ਤਾਂ ਮਿੱਟੀ ਵੀ ਮੋਟੀ ਚੀਜ਼ ਹੈ ਸਥੂਲ ਚੀਜ਼ ਹੈ ਹੱਥ ਪੈਰ ਵੀ ਮੋਟੀ ਚੀਜ਼ ਹਨ ਅਤੇ ਪਾਪਾਂ ਦੀ ਮੈਲ ਜਿਹੜੀ ਹੈ ਉਹ ਸੂਖਮ ਹੈ ਬੁੱਧੀ ਵੀ ਸੂਖਮ ਹੈ ਅਤੇ ਸੂਖਮ ਹੀ ਉਹਦੇ ਵਾਸਤੇ ਜਪਣ ਚਾਹੀਦਾ ਹੈ ਤਾਂ ਦੂਜਾ ਦ੍ਰਿਸ਼ਟਾਂਤ ਮਹਾਰਾਜ ਦਿੰਦੇ ਹਨ ਮੂਤ ਪਲੀਤੀ ਕੱਪੜ ਹੋ ਕਰਕੇ ਪਿਸ਼ਾਬ ਆਦਿਕਾਂ ਕਰਕੇ ਪਲੀਤ ਗਲੀਚ ਕੱਪੜਾ ਬਸਤਰ ਹੋ ਜਾਵੇ ਦੇ ਸਾਬੂਨ ਲਈਏ ਉਹ ਧੋਦੇ ਤਾਂ ਦੇ ਲਾ ਕਰਕੇ ਚਾਕੀ ਦੇ ਤਾਂ ਉਸ ਬਸਤ ਨੂੰ ਧੋ ਲਈਦਾ ਉਹਦੀ ਮੈਲ ਪਿਸ਼ਾਬ ਆਦਿਕਾਂ ਦੀ ਜਿਹੜੀ ਗਲੀਚ ਪਾਈ ਉਹ ਸਾਰੀ ਧੋਤੀ ਜਾਂਦੀ ਮਿਟ ਜਾਂਦੀ ਹੈ ਜਿਸ ਪ੍ਰਕਾਰ ਇਹ ਸਾਬਣ ਵੀ ਮਾਰਾ ਸਥੂਲ ਹੈ ਅਤੇ ਬਸਤਰ ਦੇ ਅੰਦਰ ਗਲੀਸਾ ਵੀ ਸਥੂਲ ਹੈ ਆਪ ਸੂਖਮ ਦ੍ਰਿਸ਼ਟਾਂਤ ਕੋਈ ਕਹੋ ਤਾਂ ਕਹਿੰਦੇ ਹਨ ਦਾ ਦ੍ਰਿਸ਼ਟਾਂਤ ਭਰੀਏ ਮਤ ਪਾਪਾ ਕੈ ਸੰਗ ਇਸੇ ਪ੍ਰਕਾਰ ਬੁੱਧੀ ਜੀ ਦੀ ਪਾਪਾਂ ਦੇ ਨਾਲ ਭਰ ਜਾਵੇ ਉਹ ਧੋਪੈ ਨਾਵੈ ਕੈ ਰੰਗ ਉਹ ਪਰਮੇਸ਼ੁਰ ਦੇ ਨਾਮ ਦੇ ਰੰਗ ਪ੍ਰੇਮ ਕਰਕੇ ਬੁੱਧੀ ਧੋਤੀ ਜਾਂਦੀ ਹੈ ਬੁੱਧ ਤਾਂ ਹੀ ਜੇ ਧੋਣਾ ਹੋਵੇ ਆਪਣੀ ਮਤ ਦੇ ਤਾਂ ਹੀ ਨਾਮ ਦਾ ਸਮੂਨ ਲਾ ਕੇ ਪ੍ਰੇਮ ਦਾ ਰੰਗ ਪਾਣੀ ਪਾ ਕੇ ਧੋਤੀ ਜਾਂਦੀ ਹੈ ਉੱਨੀ ਪਾਪੀ ਆਖਣ ਨਾ ਮਹਾਰਾਜ ਪਰਮੇਸ਼ੁਰ ਦੇ ਨਾਮ ਨੂੰ ਨਹੀਂ ਆਖਦੇ ਉਹਨਾਂ ਦੀ ਕੀ ਹਾਲਤ ਹੈ ਮਹਾਰਾਜ? ਕਹਿੰਦੇ ਉਹ ਪੁੰਨੀ ਆਪਣੇ ਆਪ ਨੂੰ ਕਹਾਉਣ ਵਾਲੇ ਜਿਹੜੇ ਲੋਕ ਹੈ ਵਾਹਿਗੁਰੂ ਨਹੀਂ ਆਖਦੇ, ਉਹ ਪਾਪੀ ਇੰਨੇ ਹੋ ਗਏ ਕਹੇ ਨਹੀਂ ਜਾਂਦੇ, ਇੰਨੇ ਪਾਪੀ ਬਣ ਜਾਂਦੇ ਹੈ ਜੋ ਪਰਮੇਸ਼ੁਰ ਦੇ ਨਾਮ ਨੂੰ ਨਹੀਂ ਆਖਦੇ, ਉਹ ਪੁੰਨੀ ਪੁਰਖ ਵੀ ਪਾਪੀ ਹੋ ਜਾਂਦੇ ਹਨ। ਤੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਮੇਸ਼ੁਰ ਦੇ ਨਾਮ ਨੂੰ ਪਾਪੀ ਅਜਾਮਰ ਵਰਗੇ ਆਖਦੇ ਰਹੇ ਹੈ, ਮਹਾਰਾਜ ਕਹਿੰਦੇ ਨੇ ਪਾਪੀ ਪੁੰਨੀ ਆਖਣਾ, ਉਹ ਪਾਪੀ ਵੀ ਇੰਨੇ ਪੁੰਨੀ ਬਣ ਗਏ, ਉਹ ਆਖੇ ਨਹੀਂ ਜਾਂਦੇ, ਇੰਨੇ ਪਾਪੀਆਂ ਤੋਂ ਉਲਟ ਕੇ ਪੁੰਨੀ ਬਣ ਜਾਂਦੇ ਹੈ ਪਰਮੇਸ਼ੁਰ ਦੇ ਨਾਮ ਨੂੰ ਜਪਣੇ ਕਰਕੇ। ਤੇ ਮਹਾਰਾਜ ਸਾਰੇ ਲੋਕ ਕਹਿੰਦੇ ਹੈ ਨਾਮ ਨੂੰ, ਤਾਂ ਮਹਾਰਾਜ ਕਹਿੰਦੇ ਨੇ ਪਾਪੀ ਪੁੰਨੀ ਆਖਣਾ ਹੈ। ਜਿਹੜੇ ਪੁੰਨੀ ਲੋਕ ਆ ਉਹ ਵੀ ਆਖਦੇ ਨੇ, ਕਹਿੰਦੇ ਦਾਨ ਤਾਂ ਕਰ ਦਿੱਤਾ ਹੈ, ਪੁੰਨ ਦਾਨ ਕਰਦਾ, ਰੱਬ ਦਾ ਨਾਮ ਜਪਣ ਦੀ ਕੀ ਲੋੜ ਹੈ, ਪੁੰਨ ਦੇ ਫਲ ਨਾਲ ਹੀ ਅਸੀਂ ਮੁਕਤ ਹੋ ਜਾਵਾਂਗੇ। ਤੇ ਜਿਹੜੇ ਪਾਪੀ ਲੋਕ ਆ ਉਹ ਵੀ ਵਾਹਿਗੁਰੂ ਨੂੰ ਆਖਦੇ ਨਹੀਂ ਹਨਗੇ, ਉਹਦਾ ਕੀ ਕਾਰਨ? ਉਹ ਕਹਿੰਦੇ ਰੱਬ ਧਨ ਦੇਵੇ ਸਾਨੂੰ, ਪਦਾਰਥ ਦੇਵੇ ਤਾਂ ਪੁੰਨ ਦਾਨ ਕਰੀਏ। ਕਿਉਂ ਪਾਪੀ ਵੀ ਰਹਿ ਜਾਂਦੇ ਪਰਮੇਸ਼ੁਰ ਦੇ ਨਾਮ ਆਖਣ ਤੋਂ, ਪੁੰਨੀ ਵੀ ਨਹੀਂ ਆਖਦੇ ਮਹਾਰਾਜ ਦੇ ਨਾਮ ਨੂੰ, ਤੇ ਪਾਪੀ ਵੀ ਨਾਮ ਨੂੰ ਪਰਮੇਸ਼ੁਰ ਨੂੰ ਆਖਦੇ ਨਹੀਂ ਹਨ। ਆਖਣ ਨਾਲ ਜੇ ਉਸ ਨਾ ਪਰਮੇਸ਼ੁਰ ਨੂੰ ਪਤੀ ਨੂੰ ਆਖਣ, ਪਰ ਨਾ ਉਹ ਸ਼ਬਦ ਜਿੱਥੇ ਹੁੰਦਾ ਉਕਲ ਨਾਲ ਹੁੰਦਾ ਹੈ, ਨਾ ਉਹ ਨਾ ਪਤੀ ਦਾ ਹੈ ਜਾਂ ਮੁਗਦੇ ਨਾਲ ਹੁੰਦਾ ਹੈ, ਨੰਨੇ ਨਾ ਪੂਰਨ ਭੋਗਾ ਨਾ ਗੀਠਾ ਨਾ ਸੰਭਲਿਆ, ਇੱਥੇ ਸਿਹਾਰੀ ਨਾਲ ਹੈ, ਸੋ ਨਾ ਇੱਥੇ ਨਹੀਂ ਦਾ ਹੀ ਵਾਚਕ ਹੈ। ਸੋ ਪਾਪੀ ਪੁੰਨੀ ਆਖਣ ਨਾ ਹੈ, ਨਾ ਪੁੰਨੀ ਆਖਦੇ ਮਹਾਰਾਜ ਦੇ ਨਾਮ ਨੂੰ, ਨਾ ਪਾਪੀ ਆਖਦੇ, ਦੋਵੇਂ ਹੀ ਖਾਲੀ ਰਹਿ ਗਏ।
ਕਰ ਕਰ ਕਰਨ ਲਿਖ ਲੈ ਜਾ,
ਮਹਾਰਾਜ ਪਾਪੀ ਆਦਮੀ ਹੈ, ਉਹ ਪਾਪਾਂ ਦੇ ਕਰਤੱਵ ਨੂੰ ਕਰ, ਹੱਥਾਂ ਦੇ ਨਾਲ ਜੋ ਕੀਤੇ ਹੋਏ ਪਾਪ ਹੈ ਉਹਨਾਂ ਕਰਨਾ ਕਰਤੱਵਾਂ ਦੇ ਤਾਈ ਲਿਖ ਕਰਕੇ ਅੰਤਾ ਕਰਨ ਕੀ ਕਾਗਜ਼ ਦੇ ਉੱਤੇ ਲੈ ਕੇ ਚਲੇ ਜਾਂਦੇ ਪ੍ਰਲੋਕ ਨੂੰ। ਚਿਤ੍ਰਗੁਪਤ ਲਿਖਾਰੀ ਉਹਨਾਂ ਦੇ ਸੱਜੇ ਖੱਬੇ ਮੋਢੇ ਤੇ ਬੈਠੇ ਹੋਏ ਲਿਖਾਰੀ ਕਹਿੰਦੇ ਹਨ, ਹਿੰਦੂਆਂ ਦੇ ਧਾਰਮਿਕ ਪੁਸਤਕਾਂ ਦੁਆਰਾ ਇਹ ਰਹਿ ਕਿ ਚਿੱਤਰ ਤੇ ਗੁਪਤ ਦੋ ਲਿਖਾਰੀ ਹੈ, ਰਾਤ ਦੇ ਦਿਨ ਦੇ ਲੇਖੇ ਨੂੰ ਲਿਖਣ ਵਾਲੇ। ਪਰ ਮਹਾਰਾਜ ਸਾਹਿਬ ਦਾ ਮਤ ਹੈ ਕਰ ਕਰ ਕਰਨਾ, ਜਿਹੜਾ ਕੀਤਾ ਹੈ ਨਾ ਕਰ ਹੱਬੇ ਨਾਲ ਕਰਨਾ ਕਰਤੱਵ, ਉਹ ਸਾਰਿਆਂ ਦੇ ਹਿਰਦੇ ਜਿਵੇਂ ਦੇਖੋ ਬਾਲਕ ਵਸਤਾ ਤੋਂ ਲਾ ਕੇ ਜੋ ਅਸੀਂ ਕੰਮ ਸੁਖ ਸੰਭਾਲ ਕੇ ਕਰਦੇ ਰਹੇ ਹਾਂ ਸਭ ਸਾਡੇ ਉਕਰਿਆ ਪਿਆ ਹੈ, ਇਹੋ ਹੀ ਕਰਤੱਵ ਸਾਰਿਆਂ ਦਾ ਬਣਿਆ। ਮਹਾਰਾਜ ਕਰਨੀ ਕਾਗਜ਼ ਮਨ ਵਸਵਾਣੀ, ਜਿਹੜੀ ਕਰਨੀ ਹੈ ਇਹ ਦੇਹ ਕਰਨ ਵਾਲੀ ਇਹ ਕਾਗਜ਼ ਬਣੀ ਹੋਈ ਹੈ, ਤੇ ਮਨ ਆ ਸ਼ਾਹੀ ਬਣਿਆ ਹੋਇਆ। ਬੁਰਾ ਭਲਾ ਜਿਵੇਂ ਦੁਆਤ ਦੀ ਤੇ ਕਲਮ ਦੀ ਲੋੜ ਨਹੀਂ ਪੈਂਦੀ ਜਦੋਂ ਛਾਪੇ ਵਿੱਚ ਛਾਪਣਾ ਹੋਣ, ਇਸੇ ਪ੍ਰਕਾਰ ਇਹ ਬੁਰਾ ਤੇ ਭਲਾ ਜਿਹੜੇ ਸੁਭਾਅ ਦੋ ਲਿਖਤਾਂ ਸਾਰਿਆਂ ਦੇ ਅੰਦਰ ਪੈ ਰਹੀਆਂ, ਸਾਰਿਆਂ ਦੇ ਅੰਦਰ ਕਾਗਜ਼ ਬਣਿਆ, ਫ੍ਰਿਸ਼ਤ ਬਣੀ ਹੋਈ ਹੈ, ਲਿਖਤ ਹੋ ਰਹੀ ਹੈ। ਇਸ ਪ੍ਰਕਾਰ
ਕਰ ਕਰ ਕਰਨ ਲਿਖ ਲੈ ਜਾ,
ਉਹਦੇ ਨਾਲ ਜੋ ਕਰਨਾ ਕਰਤੱਵ ਕਰਦੇ ਆ ਜੀਵ, ਉਹ ਲਿਖ ਕਰਕੇ ਆਪਣੇ ਹਿਰਦੇ ਰੂਪੀ ਕਾਗਜ਼ ਤੇ ਲੈ ਕੇ ਪ੍ਰਲੋਕ ਜੀ ਜਾਂਦੇ ਹਨ।
ਆਪੇ ਬੀਜ ਆਪੇ ਹੀ ਖਾ,
ਜਿਹਨਾਂ ਨੂੰ ਪੁੰਨ ਬੀਜੇ ਉਹ ਪੁੰਨਾਂ ਦਾ ਫਲ ਖਾਂਦੇ ਹਨਗੇ, ਜਿਹਨਾਂ ਨੂੰ ਪਾਪ ਕੀਤੇ ਉਹ ਪਾਪਾਂ ਦਾ ਫਲ ਖਾਂਦੇ ਹਨਗੇ।
ਨਾਨਕ ਹੁਕਮੀ ਆਵ ਹੋ ਜਾ,
ਮਹਾਰਾਜ ਉਹ ਮੁਕਤ ਹੋ ਜਾਂਦੇ ਹੈ ਕਿ ਨਹੀਂ? ਮਹਾਰਾਜ ਕਹਿੰਦੇ ਉਹਨੂੰ ਹੁਕਮੀ, ਪਰਮੇਸ਼ੁਰ ਦਾ ਇਹ ਹੁਕਮ ਹੈ, ਜਨਮ ਧਾਰ ਕੇ ਆਓ ਤੇ ਮਰ ਕੇ ਜਾਓ, ਵਾਰ ਵਾਰ ਜੂਨਾਂ 'ਚ ਪੈਂਦੇ ਫਿਰੋ, ਹਲਕ ਦੀਆਂ ਟਿੰਡਾਂ ਵਾਂਗੂ ਉਹਨਾਂ ਦਾ ਚੱਕਰ ਬਣਿਆ ਰਹਿੰਦਾ ਹੈ, ਉਹ ਮੁਕਤ ਨਹੀਂ ਪੁਰਖ ਹੋ ਸਕਦੇ ਹੇ ਸਿੱਧੋ, ਐਸੀ ਉਹਨਾਂ ਦੀ ਹਾਲਤ ਹੈ। ਤੇ ਮਹਾਰਾਜ ਪਵਿੱਤਰ ਕਿਵੇਂ ਹੋ ਸਕੀ ਦਾ ਫੇਰ ਪੜੋ ਇਹੋ ਪੌੜੀ,
ਭਰੀਏ ਹੱਥ ਪੈਰ ਤਨ ਦੇ,
ਜਿਹਨਾਂ ਦੇ ਹੱਥ ਪਾਈ ਖੋਟੇ ਕੰਮ ਕਰਨ ਨਾਲ, ਕਿਸੇ ਨੂੰ ਕਤਲ ਕਰਨ ਨਾਲ, ਚੋਰੀ ਜਾਰੀ ਕਰਨ ਨਾਲ, ਜਿਹਨਾਂ ਦੇ ਹੱਥ ਪਾਪਾਂ ਨਾਲ ਭਰ ਗਏ ਹੋਣ, ਪੈਰ ਕੁਸੰਗ ਦੇ ਚੱਲਣ ਵਿੱਚ ਜਿਹਨਾਂ ਦੇ ਭਰ ਗਏ ਹੋਣ, ਅਤੇ ਤਨ ਸੂਖਮ ਸਰੀਰ ਜਿਹੜਾ ਅੰਤਾ ਕਰਨ ਸੰਸਕਾਰਾਂ ਦੇ ਨਾਲ, ਦੇਹੀ ਬੁੱਧੀ ਸਮੇਤ ਇਹ ਭਰ ਗਿਆ ਹੋ ਪਾਪਾਂ ਦੇ ਨਾਲ ਜਿਹਨਾਂ ਦਾ, ਕੱਪੜਾ ਪਿਸ਼ਾਬ ਕਰਕੇ ਗਲੀਚ ਹੋ ਗਿਆ ਹੋਵੇ, ਜਿਵੇਂ ਮੂਲ ਦੀ ਨਹੀਂ ਕਾਮ ਆਦਿ ਸੰਗਤ ਕਰਕੇ ਜਿਹਨਾਂ ਦਾ ਚਿੱਤ ਪਲੀਤ ਹੋ ਗਿਆ ਹੋਵੇ, ਪਵਿੱਤਰ ਹੋ ਗਿਆ ਹੋਵੇ ਭੈੜੇ ਕੰਮ ਕਰਨ ਦੇ ਨਾਲ, ਵੀ ਵਿਚਾਰ ਆਦਿਕਾਂ ਕਰਕੇ,
ਦੇ ਸਾਬੂਣ ਲਈਏ ਉਹ
ਭਾਈ ਨਾਮ ਦਾ ਸਬੂਣ ਲਾ ਕੇ ਸੰਗਤ ਚ ਮਿਲ ਕਰਕੇ, ਸਤਸੰਗਤ ਰੂਪੀ ਘਾੜ ਤੇ ਬੈਠ ਕਰਕੇ, ਨਿਸ਼ਚੇ ਰੂਪੀ ਪਟੜੇ ਤੇ ਰੱਖ ਕਰਕੇ, ਜੁਗਤੀ ਰੂਪੀ ਮੁਕੀਆਂ ਲਾ ਲਾ ਕੇ, ਉਸ ਮਨ ਰੂਪੀ ਬਸਤ ਦੇ ਤਾਈ ਨਾਮ ਦਾ ਸਬੂਣ ਲਾ ਲਾ ਕੇ, ਰੰਗ ਪ੍ਰੇਮ ਦਾ ਪਾਣੀ ਪਾ ਪਾ ਕੇ ਉਸ ਨੂੰ ਧੋ ਲਈਦਾ ਹੈ, ਫਿਰ ਭਗਤੀ ਰੂਪ ਟੁਕੜੇ ਚ ਸੁਕਾ ਲਈਦਾ ਹੈ, ਸੁਕਾ ਕਰਕੇ ਵਾਹਿਗੁਰੂ ਦੇ ਗਿਆਨ ਦਾ ਰੰਗ ਚਾਲ ਲਈਦਾ, ਕਵਨ ਮਨੀ ਦੀ ਤੇਰੀ ਲਾਲੀ, ਕਵਨ ਰੰਗ ਤੂੰ ਤੇਰੀ ਗੁਲਾਲੀ, ਤੇ ਅਭਾਸ ਲੁਕੀ ਪਹਿਰ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਇਹ ਸ਼ਿੰਗਾਰ ਦੇ ਸਹਿਤ ਹੋ ਜਾਂਦੀ ਹੈ।
ਭਰੀਏ ਮਤ ਪਾਪਾ ਕਹਿ ਸੰਗ
ਸੰਸਾਰ ਮਤ ਬੁੱਧੀ ਜਿਨ੍ਹਾਂ ਦੀ ਪਾਪਾਂ ਦੀ ਕੁਸੰਗਤ ਕਰਕੇ ਨਾਲ ਭਰੀ ਹੋਈ ਹੈ
ਉਹ ਧੁੱਪੇ ਨਾਵੇ ਕਹਿ ਰੰਗ
ਉਹ ਨਾਮ ਦੇ ਸਗੂਨ ਨੂੰ ਲਾ ਕਰਕੇ ਪ੍ਰੇਮ ਦਾ ਰੰਗ ਪਾਣੀ ਪਾ ਕਰਕੇ ਦੂਤੀ ਮੁੱਠੀਆਂ ਮਾਰ ਕੇ ਨਿਸ਼ਚੇ ਰੂਪੀ ਪੰਡੇ ਤੇ ਸਭ ਸੰਗਤ ਰੂਪੀ ਘਾਟ ਤੇ ਜਾ ਕਰਕੇ ਇਸ ਮਨ ਦੀ ਮਤ ਦੇ ਅੰਦਰ ਜਿਹੜੀ ਮਲੀਨਤਾ ਭਰੀ ਹੈ ਪਾਪਾਂ ਦੀ ਮੈਂ ਉਹ ਧੋ ਲਈ ਦੀ ਹੈ
ਉੱਨੀ ਪਾਪੀ ਆਖਣ
ਨਾਲ ਮਹਾਰਾਜ ਜਿਨ੍ਹਾਂ ਨੇ ਨਾਮ ਦੇ ਰੰਗ ਨਾਲ ਆਪਣੀ ਬੁੱਧ ਰੂਪੀ ਵਸਤ ਨੂੰ ਧੋ ਕੇ ਆਕਾਸ਼ ਬਿਰਤੀ ਨੂੰ ਪਹਿਰਾ ਦਿੱਤਾ ਹੈ ਤੇ ਗਿਆਨ ਦਾ ਰੰਗ ਚਾੜ ਕੇ ਸੋ ਉਹ ਕਿਹਨਾਂ ਦੀ ਗਿਣਤੀ ਚ ਹੈ ਪੁੰਨੀਆਂ ਦੀ ਗਿਣਤੀ ਚ ਪਾਪੀਆਂ ਦੀ ਗਿਣਤੀ ਚ ਹੈ ਤਾਂ ਮਹਾਰਾਜ ਕਹਿੰਦੇ ਨੇ ਭਾਈ ਪਾਪੀਆਂ ਤੇ ਪੁੰਨੀਆਂ ਦੀ ਗਿਣਤੀ ਚ ਨੀ ਕਿਉਂਕਿ ਪੁੰਨੀ ਉਹ ਆ ਜਿਹੜੇ ਸਹਿਜ ਕਾਮਨਾ ਦੇ ਚੰਗੇ ਕੰਮ ਕਰਦੇ ਹੈ ਇਸ ਕਰਕੇ ਉਹ ਕਾਮਨਾ ਸਹਿਜ ਕਰਮ ਨਹੀਂ ਕਰਦੇ ਇਸ ਕਰਕੇ ਪੁੰਨੀਆਂ ਦੀ ਗਿਣਤੀ ਚ ਨਹੀਂ ਪਾਪੀ ਜਿਹੜੇ ਨਿਖਿਧ ਕੰਮ ਕਰਦੇ ਹੈ ਭੈੜੇ ਕੰਮ ਕਰਦੇ ਉਹ ਪਾਪੀ ਹੁੰਦੇ ਹੈ ਇਸ ਕਰਕੇ ਭੈੜੇ ਕੰਮ ਨਹੀਂ ਉਹ ਕਰਦੇ ਇਸ ਕਰਕੇ ਪਾਪੀਆਂ ਦੀ ਗਿਣਤੀ ਚ ਨਹੀਂ ਹੈ ਪਾਪ ਉਨ ਤੋਂ ਰਹਿਤ ਹੋ ਗਏ ਹੈ ਪਾਪ ਉਨ ਕਾ ਸਲੇਪ ਨਾ ਲੱਗ ਹੈ ਘੜ ਘੜ ਅੰਤਰ ਸਰ ਹੀ ਜਾਗ ਹੈ ਐਸੇ ਉਹ ਪਵਿੱਤਰ ਮਹਾਰਾਜ ਦੇ ਪਾਪ ਭਗਤੀ ਕਰਨ ਵਾਲੇ ਪਾਪ ਉਨ ਦੇ ਰਸਤੇ ਤੋਂ ਸੁਤੰਤਰ ਹਨ ਆਖੇ ਨੀ ਜਾਂਦੇ ਨਾ ਪਾਪੀਆਂ ਦੀ ਗਿਣਤੀ ਨਾ ਪੁੰਨੀਆਂ ਦੀ
ਕਾਰੇ ਕਾਰੇ ਕਰਨ ਲਿਖ ਲੈ ਜਾ
ਉਹ ਗੁਰਮੁਖ ਐਸੇ ਹੈ ਆਪ ਕਰ ਕਮਾਈ ਦੇ ਤਾਂ ਹੀ ਕਰਦੇ ਹੈ ਅਤੇ ਹੋਰ ਨਾ ਤੇ ਕਰਨਾ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਲਿਖ ਦਿੰਦੇ ਆ ਪਰਮੇਸ਼ੁਰ ਦੇ ਨਾਮ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਆਪ ਕਮਾਉਂਦੇ ਹੈ ਹੋਰ ਨੂੰ ਕਰਨ ਦਾ ਉਪਦੇਸ਼ ਦਿੰਦੇ ਹੈ ਉਹ ਜਿਹੜੇ ਜੀਵ ਲਿਖ ਲੈਂਦੇ ਹੈ ਨਾ ਹਿਰਦੇ ਦੇ ਅੰਦਰ ਧਾਰਨ ਕਰ ਲੈਂਦੇ ਉੱਕਰ ਲੈਂਦੇ ਪਰਮੇਸ਼ੁਰ ਦੇ ਨਾਮ ਨੂੰ ਜਿਵੇਂ ਕਬੀਰ ਸਾਹਿਬ ਜੀ ਕਿਹਾ ਦਾਗੇ ਹੋਏ ਸੋ ਰਣਵੇਂ ਦੂਜੇ ਦਿਨ ਦਾਗੇ ਭਗ ਜਾਈ ਜਿਵੇਂ ਫੌਜੀਆਂ ਦੇ ਬਿੱਲੇ ਲੱਗੇ ਹੁੰਦੇ ਹਨਗੇ ਇਹਦੇ ਕਰਨਲ ਦਾ ਕਿਵੇਂ ਦੇ ਜਨਰਲ ਦਾ ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਦੇ ਕਿੰਨੇ ਜਿਨ੍ਹਾਂ ਦੇ ਅੰਦਰ ਲੱਗੇ ਹੈ ਉਹ ਕਾਮ ਕ੍ਰੋਧ ਆਦਿਕਾਂ ਨੂੰ ਨਿਵਰਤ ਕਰਕੇ ਉਹ ਜਿੱਤ ਪਾ ਕੇ ਦੁਨੀਆਂ ਵਿੱਚੋਂ ਆਪਣੀ ਵਿਰਤੀ ਨੂੰ ਵਾਹਿਗੁਰੂ ਚ ਲੈ ਕਰ ਲੈਂਦੇ ਹੈ ਤੇ ਉਹਨਾਂ ਦਾ ਜਾ ਚਲਿਆ ਜਾਂਦਾ ਹੈ ਜੰਮਣਾ ਤੇ ਮਰਨਾ ਇਹ ਸਭ ਨਿਵਰਤ ਹੋ ਜਾਂਦੇ ਹੈ ਜਿਹੜੇ ਲਿਖ ਲੈਂਦੇ ਹੈ ਗੁਰੂ ਸਾਹਿਬ ਦੇ ਕਰਨਾ ਜੋ ਗੁਰਾਂ ਦੀ ਕਿਰਪਾ ਕਰਕੇ ਕਰਨਾ ਹੈ ਸਰਵਨ ਮਹਾਰਾਜ ਦੇ ਨਾਮ ਦਾ ਕਰਨਾ ਹੈ ਇਸੇ ਪ੍ਰਕਾਰ ਮੰਨਣ ਜਾਂ ਨਿਸ਼ਕਾਮ ਕਰਮਾਂ ਨੂੰ ਕਰਕੇ ਭਗਤੀ ਨੂੰ ਜਿਹੜਾ ਕਰਨਾ ਹੈ ਇਸ ਪ੍ਰਕਾਰ ਇਸ ਕਰਤੱਵ ਨੂੰ ਭਗਤੀ ਦੇ ਜਿਹੜੇ ਲਿਖ ਲੈਂਦੇ ਹਿਰਦੇ ਗੁਰਾਂ ਦੁਆਰਾ ਉਹਨਾਂ ਦਾ ਜਿਹੜਾ ਜਾਣਾ ਮਰ ਕੇ ਤੇ ਮਰਨਾ ਜਿਹੜਾ ਲੈ ਹੋ ਜਾਂਦੇ ਨਿਵਰਤ ਹੋ ਜਾਂਦੇ ਹੈ
ਆਪੇ ਬੀਜ ਆਪੇ ਹੀ ਖਾ
ਜਾਣਦੇ ਆਪ ਹੀ ਬੀਜ ਕਾਰਨ ਰੂਪ ਪਰਮੇਸ਼ੁਰ ਹੈ ਸਾਰਿਆਂ ਦਾ ਆਪੇ ਹੀ ਖਾ ਹੋ ਆਪੇ ਹੰਕਾਰ ਨੂੰ ਇਸ ਕਰਕੇ ਉਹ ਖਾ ਲੈਂਦੇ ਹੈ ਹੰਕਾਰ ਨੀ ਕਰਦੇ ਕਿਸੇ ਗੱਲ ਦਾ ਹੋਮੇ ਨੂੰ ਮੇਟ ਲੈਂਦੇ ਹਨ
ਨਾਨਕ ਹੁਕਮੀ ਆਵ ਹੋ ਜਾ
ਇਸ ਪ੍ਰਕਾਰ ਸਾਹਿਬ ਜੀ ਕਹਿੰਦੇ ਹਨ ਜਿਹੜੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ ਵਾਲੇ ਹੈ ਉਹ ਹੁਕਮੀ ਆਵ ਹੋ ਉਹ ਪਰਮੇਸ਼ੁਰ ਦੇ ਹੁਕਮ ਨੂੰ ਮੰਨ ਕਰਕੇ ਹੁਕਮੀ ਦਾ ਰੂਪ ਹੀ ਹੋ ਜਾਂਦੇ ਹੈ ਆਵ ਹੋ ਜਾ ਹੋ ਜਿਹੜਾ ਜਨਮ ਧਾਰ ਕੇ ਆਉਣਾ ਹੈ ਤੇ ਮਰਨਾ ਹੈ ਉਹਨਾਂ ਦਾ ਸਾਧ ਸੰਗਤ ਜੀ ਇਹ ਨਿਵਰਤ ਹੋ ਗਿਆ ਚਲਿਆ ਗਿਆ ਹੈ ਜਿਹੜਾ ਹੁਕਮੀ ਦੇ ਗੁਰਾਂ ਦੇ ਹੁਕਮਦਾਰ ਹੁਕਮੀ ਬੰਦਾ ਹੋ ਕੇ ਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ ਉਹਦਾ ਜੰਮਣ ਮਰਨ ਜਾ ਚਲਿਆ ਜਾਂਦਾ ਹੈ
ਤੀਰਥ ਤਪ ਦਇਆ ਦਤ ਦਾਨ
ਇਹ ਸਤਿਗੁਰੂ ਜੀ ਆਪ ਹੋਰ ਕੋਈ ਸਾਧਨ ਨਹੀਂ ਦੱਸਦੇ ਨਾਮ ਨੂੰ ਹੀ ਕਹਿੰਦੇ ਉਸੇ ਦਾ ਪ੍ਰਸ਼ਨ ਕੀਤਾ ਆਪ ਕਿਰਪਾ ਕਰਕੇ ਦੱਸੋ ਤੀਰਥਾਂ ਦੇ ਉੱਤੇ ਜੇ ਕੋਈ ਤਪ ਕਰੇ ਤੀਰਥ ਯਾਤਰਾ ਕਰੇ ਤਪੱਸਿਆ ਕਰੇ ਭੁੱਖਾ ਤਿਉਹਾਰ ਰਹੇ ਵਰਤ ਆਦਿਕ ਰੱਖੇ ਤਰਸ ਕਰੇ ਦਤ ਇੰਦਰੀਆਂ ਦਾ ਦਮਨ ਕਰੇ ਆਪਣਾ ਸਤ ਮੇਰ ਛੱਡ ਕੇ ਹੋਰਨਾਂ ਦੀ ਮੇਰ ਕਰਨ ਕਰੇ
ਜੇ
ਕੋਈ ਸਿੱਧੋ ਕਰੇ ਗੁਰੂ ਸਾਹਿਬ ਜੀ ਕਹਿੰਦੇ ਹਨ ਤਾਂ ਉਹ ਪਾਵੇ ਤਿਲਕਾ ਮਾਣ ਪਰਮੇਸ਼ੁਰ ਦਾ ਤਿਲਕ ਜਿੰਨਾ ਮਾਣ ਪਾਉਂਦਾ ਤਿਲ ਜਿੰਨਾ ਸਤਿਕਾਰ ਉਸ ਆਦਮੀ ਦਾ ਹੁੰਦਾ ਹੈ ਜਿਹੜਾ ਕੋਈ ਕਰਦਾ ਇਹਨਾਂ ਕਰਤੱਵਾਂ ਦੇ ਤਾਂ ਹੀ ਅੱਗੇ ਮਹਾਰਾਜ ਜਿਹੜਾ ਕੋਈ ਕਰਤੱਵ ਕਰੇ ਤੀਰਥ ਤੇ ਦਾਨ ਕਰੇ ਤੀਰਥ ਤੇ ਬੈਠ ਕੇ ਤਪ ਕਰੇ ਤੀਰਥ ਤੇ ਦਇਆ ਕਰੇ ਦਾਨ ਇੰਦਰੀਆਂ ਦਮਨ ਕਰੇ ਦਾਨ ਕਰੇ ਤੇ ਉਹਦਾ ਸੱਚੇ ਪਾਤਸ਼ਾਹ ਬਾਹਲਾ ਫਲ ਦੱਸਿਆ ਹੈ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ
ਜੇ ਕੋ ਪਾਵੇ ਤਿਲ ਕਾ ਮਾਣ
ਜੇ ਕੋਈ ਭਲਾ ਕਮਾ ਵੀ ਲਵੇ ਤੇ ਤਿਲ ਜਿੰਨਾ ਮਾਣ ਤਿਲ ਜਿੰਨੇ ਦਾ ਕੀਤਾ ਮਨ ਭਰ ਵੀ ਪਾ ਲਿਆ ਇੱਕ ਤਿਲ ਜਿੰਨਾ ਕੰਮ ਕਰਨੇ ਕਰਕੇ ਮਨ ਜਿੰਨਾ ਫਲ ਪਾ ਲਿਆ ਫਿਰ ਵੀ ਤਿਲਕਾ ਮਾਣ ਤਿਲਕ ਜਾਣ ਵਾਲਾ ਹੀ ਮਾਣ ਹੈ ਨਾ ਨਾਸ ਹੋ ਜਾਣ ਵਾਲਾ ਹੀ ਹੈ ਨਾ ਸਦਾ ਕਾਇਮ ਰਹਿਣ ਵਾਲਾ ਤਾਂ ਨਹੀਂ ਹੈ
ਸੁਣਿਆ ਮੰਨਿਆ ਮਨ ਕੀਤਾ ਭਾਉ।
ਫਿਰ ਮਹਾਰਾਜ ਆਪ ਦੱਸੋ ਕਿਹੜੇ ਤੀਰਥ ਤੇ ਇਸ਼ਨਾਨ ਕਰਨਾ ਚਾਹੀਦਾ ਹੈ ਤਾਂ ਦੱਸਦੇ ਹਨ।
ਸੁਣਿਆ ਮੰਨਿਆ ਮਨ ਕੀਤਾ ਭਾਉ।
ਖਬਚਿੰਨਾ ਕਰਕੇ ਖਬਲਿੰਗਾਂ ਕਰਕੇ ਸਰਵਣ ਕਰਨਾ ਉਪਕਰਮ ਉਪਸਹਾਰ ਕਰਕੇ ਅਤੇ ਇਸੇ ਤਰ੍ਹਾਂ ਪੂਰਵਤਾ ਅਭਿਆਸ ਆਦਿਕ ਤੇ ਫਲ ਤੇ ਅਰਥਵਾਦ ਤੇ ਪੱਤੀ ਆਦਿਕ ਇਹਨਾਂ ਜੁਗਤੀਆਂ ਦੁਆਰਾ ਜਿਹੜਾ ਸਰਵਣ ਕਰਨਾ ਹੈ ਇਹ ਮੰਨਿਆ ਮੰਨਣ ਕਰਨਾ ਹੈ ਜੋ ਪਰਮੇਸ਼ਵਰ ਦੇ ਨਾਮ ਦਾ ਭੇਦਕੀਆਂ ਬਾਧਕ ਅਭੇਦਕੀਆਂ ਸਾਧਕ ਜੁਗਤੀਆਂ ਦੁਆਰਾ ਇਹ ਮਨ ਵਿੱਚ ਕੀਤਾ ਨਿਭਿਆਸ ਸਜਾਤੀ ਵਿਰਤੀ ਦਾ ਪ੍ਰਵਾਹ ਜਿਹੜਾ ਹੈ ਵਿਜਾਤੀ ਵਿਰਤੀ ਤਿਰਸਕਾਰ ਨੂੰ ਮੰਨ ਕੇ ਨਿਭਿਆਸਨ ਕਰਨਾ ਹੈ ਜਿਹੜਾ ਉਹਨਾਂ ਨੂੰ ਭਾਵ ਪ੍ਰਕਾਸ਼ ਪਰਮੇਸ਼ਵਰ ਦਾ ਹੋ ਜਾਂਦਾ ਹੈ।
ਅੰਤਰਗਤ ਤੀਰਥ ਮਲ
ਗਤ ਪ੍ਰਾਪਤ ਰੂਪ ਤੀਰਥ ਹੈ ਆਤਮਾ ਰੂਪੀ ਤੀਰਥ ਉਹਦੇ ਵਿੱਚ ਪ੍ਰੇਮੀ ਜਿਹੜੇ ਮਲ ਮਲ ਕੇ ਨਹਾਉਂਦੇ ਹਨ ਅਗੇ ਜੀ ਤੀਰਥ ਮਲ ਕੇ ਤਾਂ ਨਹਾਈ ਦਾ ਨੀ ਤਾਂ ਕਹਿੰਦੇ ਮਲ ਅਵਿਦਿਆ ਰੂਪੀ ਮੈਲ ਨੀ ਉਹਨਾਂ ਦੀ ਨਾਉ ਨਹੀਂ ਰਹਿੰਦੀ ਅਵਿਦਿਆ ਦੀ ਮੈਲ ਦੀ ਉਹਨਾਂ ਨਿਵਰਤੀ ਹੋ ਜਾਂਦੀ ਹੈ ਅਤੇ ਮਲ ਨਹਾਓ ਉਹ ਦੁਨੀਆਂ ਦੀ ਮਲ ਪਹਿਲਵਾਨ ਦੀ ਹੋਈ ਨਿਆਈ ਹੋ ਜਾਂਦੇ ਹੈ ਕਾਮ ਕ੍ਰੋਧ ਨੂੰ ਜਿੱਤ ਕਰਕੇ ਅਤੇ ਨਾਲ ਨੌਕਾ ਦੀ ਨਿਆਈ ਹੋ ਜਾਂਦੇ ਜਿਵੇਂ ਬੇੜੀ ਪਾਰ ਕਰਨ ਵਾਲੀ ਹੁੰਦੀ ਹੈ ਐ ਉਹਨਾਂ ਦਾ ਜੀਵਨ ਬੇੜੀ ਦੀ ਨਿਆਈ ਆਪ ਕਰੇ ਹੋਏ ਹੈ ਉਹਨਾਂ ਨੂੰ ਤਾਰਨ ਵਾਲੇ ਹੋ ਜਾਂਦੇ ਹੈ ਮਲ ਮਲਾਲ ਜਿਵੇਂ ਬੇੜੀ ਦੇ ਉੱਤੇ ਚਾੜ ਕੇ ਪਾਰ ਕਰ ਦਿੰਦਾ ਐਨ ਭਗਤੀ ਰੂਪ ਬੇੜੀ ਦੇ ਉੱਤੇ ਨੌਕਾ ਤੇ ਚੜਾ ਕੇ ਉਹ ਮਲ ਮਲਾਲ ਦੀ ਨਿਆਈ ਤਾਰਨ ਦਾ ਕਾਰਨ ਬਣ ਜਾਂਦੇ ਹਨ ਸੰਸਾਰ ਤੋਂ।
ਸਭ ਗੁਰ ਤੇਰੇ ਮੈਂ ਨਾਹੀਂ ਤੋ
ਮਹਾਰਾਜ ਜਿਹੜੇ ਸ਼ਕਤੀ ਵਾਲੇ ਪੁਰਖ ਹੁੰਦੇ ਉਹਨਾਂ ਨੂੰ ਮਾਣ ਫੁਰ ਜਾਂਦਾ ਮੈਂ ਤਪ ਕੀਤਾ ਤੀਰਥ ਕੀਤੇ ਹੈ ਮਹਾਰਾਜ ਕਹਿੰਦੇ ਜਿਹੜਾ ਇਸ ਤੀਰਥ ਤੇ ਨਹਾਉਣ ਵਾਲਾ ਹੈ ਇਹ ਸਿੱਧੋ ਉਹ ਤਾਂ ਇਉਂ ਕਹਿੰਦਾ ਸਭ ਗੁਣ ਤੇਰੇ ਮੈਂ ਨਾਹੀਂ ਕੋ ਹੇ ਪਰਮੇਸ਼ਰ ਸਾਰੇ ਗੁਣ ਤੇਰੇ ਹੀ ਦਿੱਤੇ ਹੋਏ ਹੈ ਮੇਰੇ ਵਿੱਚ ਕੋਈ ਨਹੀਂ ਉਹ ਨਿਮਰਤਾ ਸਹਿਤ ਰਹਿੰਦਾ ਉਹ ਹੰਕਾਰ ਨਹੀਂ ਕਰਦਾ ਹੈ ਉਹ ਜਾਣਦਾ ਇੱਕੋ ਹੀਨਾ ਮੈਂ ਰੇਤੇ ਨਗ ਪਸ ਇਸ ਪ੍ਰਕਾਰ ਜਾਣਦਾ ਕਿ ਹੇ ਮਹਾਰਾ ਮੈਂ ਇੱਕੋ ਹੀਣਤਾਈ ਵਾਲਾ ਹਾਂ ਮਮਤਾ ਕਰਕੇ ਸੱਚੇ ਪਾਤਸ਼ਾਹ ਰੇਤੇ ਜਿਹੜਾ ਜਪਸਤ ਰੱਖਣਾ ਹੈ ਅਣਗ ਨਹੀਂ ਹੈ ਗੁਣੇ ਮੇਰੇ ਵਿੱਚ ਇਹ ਸਾਰੇ ਦਿਸ਼ਿਆਂ ਦੀ ਵਾਸ਼ਿਆਂ ਨੂੰ ਵੀ ਭੱਸ ਮੇਰੇ ਅੰਦਰ ਹੈ ਇਸ ਪ੍ਰਕਾਰ ਜਾਣ ਕੇ ਬੇਨਤੀਆਂ ਕਰਦਾ ਰਹਿੰਦਾ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਇਹਨੂੰ ਅਨਵੇਂ ਕਰਕੇ ਇਸ ਤਰੀਕੇ ਨਾਲ ਅਰਥ ਇਸ ਤਰ੍ਹਾਂ ਬਣ ਜਾਂਦਾ ਹੈ
ਬਿਨ ਗੁਣ ਕੀਤੇ ਭਗਤ ਨਾ
ਹੋਏ ਆਪਦੇ ਗੁਣ ਉਪਕਾਰ ਕੀਤੇ ਤੋਂ ਬਗੈਰ ਸਾਡੇ ਪਾਸੋਂ ਭਗਤੀ ਨਹੀਂ ਹੋ ਸਕਦੀ ਆਪ ਸਾਡੇ ਤੇ ਗੁਣ ਉਪਕਾਰ ਕਰੋ ਤਾਂ ਕਿ ਅਸੀਂ ਭਗਤੀ ਕਰ ਸਕਦੇ ਹਾਂ ਮਹਾਰਾਜ ਸ੍ਰਿਸ਼ਟੀ ਨੂੰ ਜੋ ਰਚਿਆ ਕਿਵੇਂ ਰਚਿਆ ਪਰਮੇਸ਼ਵਰ ਨੇ ਆਪ ਦੱਸੋ ਤਾਂ ਗੁਰੂ ਸਾਹਿਬ ਫਰਮਾਉਂਦੇ ਨੇ ਸਿੱਧੋ
ਸਵਾਸਤ ਆਥ ਬਾਣੀ ਬਰਮਾ
ਕਲਿਆਣ ਰੂਪ ਪਰਮੇਸ਼ਵਰ ਆਪ ਹੈ ਉਸ ਤੋਂ ਬਾਣੀ ਬਰਮਾਓ ਬਾਣੀ ਉਚਾਰਨ ਕੀਤੀ ਮਹਾਰਾਜ ਸਾਹਿਬ ਇੱਕ ਤੋਂ ਮੈਂ ਬਹੁਤੇ ਹੋਵਾਂ ਇਸ ਬਾਣੀ ਦੇ ਉਚਾਰਨ ਕਰਕੇ ਬਰਮਾਓ ਬ੍ਰਹਿਮੰਡ ਆਦਿਕ ਸਾਰੇ ਬਣੇ ਹੈ ਬ੍ਰਹਿਮੰਡ ਆਦਿਕਾਂ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਇਹ ਪੈਦਾ ਹੋਏ ਹਨ ਉਹ ਪਰਮੇਸ਼ਵਰ ਜੋ ਸਵਸਥ ਕਲਿਆਣ ਰੂਪ ਹੈ ਆਥ ਨਾਮ ਮਾਇਆ ਦਾ ਹੈ ਮਾਇਆ ਉਸਦੇ ਨਾਲ ਮਿਲ ਕਰਕੇ ਬਾਣੀ ਬ੍ਰਹਮਾਓ ਬ੍ਰਹਿਮੰਡਾਂ ਦੀ ਬਾਣੀ ਬਣਾਵਟ ਨੂੰ ਬਣਾਉਣਾ ਕੀਤਾ ਮਾਇਆ ਨੇ ਪਰਮੇਸ਼ਵਰ ਦੇ ਨਾਲ ਮਿਲ ਕਰਕੇ ਸਾਰੇ ਬ੍ਰਹਿਮੰਡਾਂ ਖੰਡਾਂ ਦੀ ਬਣਾਵਟ ਉਸਨੇ ਬਣਾਈ ਹੈ ਅਤੇ ਸਵਸਥ ਆਥ ਬਾਣੀ ਬ੍ਰਹਮਾਓ ਸਵਸਥ ਕਲਿਆਣ ਰੂਪ ਜੋ ਆਥ ਹੈ ਉਸਨੇ ਬਾਣੀ ਨੂੰ ਬ੍ਰਹਮਾਓ ਨਾਲ ਫਰਮਾਉਣਾ ਕੀਤਾ ਉਚਾਰਨਾ ਕੀਤਾ ਬਾਣੀ ਕਰਕੇ ਬ੍ਰਹਿਮੰਡ ਖੰਡ ਤੇ ਬ੍ਰਹਮ ਆਦਿਕ ਸਾਰਿਆਂ ਦੀ ਬਣਾਵਟ ਬਣੀ ਹੈ
ਸਤ ਸੁਹਾਣ ਸਦਾ ਮਨ ਜਾਓ
ਜੇ ਮਹਾਰਾਜ ਨੂੰ ਕਿਰਪਾ ਕਰਕੇ ਦੱਸੋ ਜਿਵੇਂ ਦੁੱਧ ਦਹੀਂ ਬਣ ਜਾਵੇ ਦਹੀਂ ਫਿਰ ਰਿੜਕੇ ਮੱਖਣ ਬਣ ਜਾਵੇ ਤੇ ਲੱਸੀ ਰਹਿ ਜਾਂਦੀ ਹੈ ਇਉਂ ਪਰਮੇਸ਼ਵਰ ਪ੍ਰਣਾਮ ਭਾਵ ਨੂੰ ਪ੍ਰਾਪਤ ਹੋ ਗਿਆ ਹੁਣ ਕਹਿੰਦੇ ਸਿੱਧੋ ਇਉਂ ਪਰਮੇਸ਼ਵਰ ਨਹੀਂ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦਾ ਕਿਉਂਕਿ ਜਿਵੇਂ ਸੋਇਨਾ ਗਹਿਣਾ ਬਣ ਕੇ ਸੋਇਨਾ ਹੀ ਰਹਿੰਦਾ ਪਾਣੀ ਤਰੰਗ ਬਣ ਕੇ ਪਾਣੀ ਹੀ ਰਹਿੰਦਾ ਹੈ ਇਸੇ ਪ੍ਰਕਾਰ ਉਹ ਸੱਤ ਸਰੂਪ ਹੈ ਅਤੇ ਸੁਹਾਣ ਨਾ ਸੋਭਨੀਕ ਚੇਤਨ ਸਰੂਪ ਹੈ ਸਦਾ ਮਨ ਚਾਹ ਆਨੰਦ ਸਰੂਪ ਹੈ ਸੱਚੇ ਦੇ ਆਨੰਦ ਰੂਪ ਹੋਣੇ ਕਰਕੇ ਉਹਦੇ ਵਿੱਚ ਤਬਦੀਲੀ ਨਹੀਂ ਹੈ ਵਿਵਰਤਵਾਦ ਹੈ ਦੂਜੇ ਰੂਪ ਨੂੰ ਧਾਰ ਕੇ ਗਹਿਣੇ ਨੂੰ ਧਾਰ ਕੇ ਲੋਹਾ ਸ਼ਸਤਰ ਬਣ ਕੇ ਲੋਹਾ ਹੀ ਰਹਿੰਦਾ ਇਉਂ ਪਰਮੇਸ਼ਵਰ ਜਗਤ ਰੂਪ ਹੋ ਕੇ ਫਿਰ ਵੀ ਬ੍ਰਹਮ ਦਾ ਬ੍ਰਹਮ ਹੀ ਹੈ
ਸਦਾ ਮਨ ਚਾਹ
ਮਨ ਚਾਹ ਆਨੰਦ ਕੀ
ਕਵਣ ਸੋ ਵੇਲਾ ਵਖਤ ਕਵਣ
ਕਵਣ ਸੋ ਵੇਲਾ ਵਖਤ ਕਵਣ ਸਿੱਧ ਕਹਿਣ ਲੱਗੇ ਜੀ ਉਹ ਕਿਹੜਾ ਵੇਲਾ ਸੀ ਰਾਤ ਦਾ ਵੇਲਾ ਸੀ ਕੋਈ ਜਾਂ ਵਖਤ ਕਵਣ ਵਖਤ ਕਿਹੜਾ ਸੀ ਦਿਨ ਦਾ ਵੇਲਾ ਸੀ ਉਹ ਵੇਲਾ ਹਿੰਦੂਆਂ ਦੀ ਬੋਲੀ ਅਨੁਸਾਰ ਹਿੰਦੀ ਬੋਲੀ ਹੈ ਵਖਤ ਫਾਰਸੀ ਹੈ ਲਫਜ਼ ਹੈ ਤੋ ਹਿੰਦੀ ਬੋਲੀ ਅਨੁਸਾਰ ਹਿੰਦੂਆਂ ਦੀ ਰੀਤੀ ਅਨੁਸਾਰ ਕਿਹੜਾ ਵੇਲਾ ਸੀ, ਵਕਤ ਮੁਸਲਮਾਨਾਂ ਦੇ ਮਤ ਅਨੁਸਾਰ ਉਹ ਕਿਹੜਾ ਵਕਤ ਸੀ,
ਕਵਣ ਖੇਤਰ ਕਵਣ ਵਾਰ
ਕਵਣ ਖੇਤਰ ਮੁਗਤੇ ਨਾਲ ਵੀ ਇਸਤਰੀ ਲਿੰਗ ਲਫ਼ਜ਼ ਦੇਖ ਲਓ ਬਣਾਇਆ ਕਵਣ ਸ਼ਬਦ, ਇਹ ਖਿੱਤ ਨਾ ਖਿੱਤੀ ਇਸਤਰੀ ਲਿੰਗ ਹੈ ਨਾ, ਇਸ ਕਰਕੇ ਕਿਹਾ ਵੀ ਕਵਣ ਜਿਹੜੀ ਮੁਗਤੇ ਨਾਲ ਹੈ, ਕਵਣ ਖਿੱਤ ਕਿਹੜੀ ਉਹ ਖਿੱਤੀ ਸੀ, ਇੱਕ ਨੂੰ ਸੀ, ਦੂ ਸੀ, ਤੀ ਸੀ, ਚੌਥੀ
ਕਵਣ ਵਾਰ
ਅਤੇ ਕਵਣ ਵਾਰ ਵਾਰ ਨਾ ਪੁਲਿੰਗ ਸ਼ਬਦ ਹੈ ਨਾ, ਇਹਦੇ ਨਾਲ ਕਿਰਿਆ ਵੀ ਕਵਣ ਅਣਕ ਅਣਾਣੇ ਨੂੰ ਹੋਰ ਅੰਕੁਰ ਲਾ ਕੇ ਕਵਣ ਸ਼ਬਦ ਬਣਾਇਆ, ਪੁਲਿੰਗ ਸ਼ਬਦ ਦੀ ਕਿਰਿਆ ਪੁਲਿੰਗੀ ਬਣਾਤੀ ਹੈ, ਕਿਨੂੰ ਕਵਣ ਵਾਰ ਕਿਹੜਾ ਉਹ ਵਾਰ ਦਿਨ ਸੀ, ਇਉਂ ਵਿਆਕਰਨ ਵੀ ਵਿੱਚ ਗੁਰਬਾਣੀ ਦੇ ਆ ਜਾਂਦਾ ਹੈ,
ਕਵਣ
ਉਹ ਐਤਵਾਰ ਸੀ, ਸੋਮਵਾਰ ਸੀ, ਕਿਹੜਾ ਦਿਨ ਸੀ,
ਕਵਣ ਸੇ ਰੁੱਤੀ ਮਾਹ ਕਵਣ,
ਕਵਣ ਸੇ ਰੁੱਤੀ ਮਾਹ ਕਵਣ, ਕਵਣ ਫੇ ਅਣਾਣੇ ਨੂੰ ਸਿਹਾਰੀ ਨਾਲ ਵੀ ਇਸਤਰੀ ਲਿੰਗ ਲਫ਼ਜ਼ ਬਣਾਇਆ ਕਿਰਿਆ, ਰੁੱਤੀ ਦੀ ਇਸਤਰੀ ਲਿੰਗ ਹੈ, ਤੇ ਕਵਣ ਫੇ ਰੁੱਤੀ ਤੇ ਉਹ ਰੁੱਤੀ ਰੁੱਤ ਕਵਣ ਕਿਹੜੀ ਸੀ, ਮਹਾਰਾਜ ਬਸੰਤ ਰੁੱਤ ਸੀ, ਗ੍ਰੀਸ਼ਮ ਰੁੱਤ ਸੀ, ਪਾਸ ਰੁੱਤ ਸੀ, ਸਰਦ ਸੀ, ਕਿਹੜੀ ਰੁੱਤ ਸੀ, ਆਪ ਦੱਸੋ,
ਮਾਹ ਕਵਣ
ਅਤੇ ਮਾਹ ਮਹੀਨਾ ਪੁਲਿੰਗ ਸ਼ਬਦ ਹੈ, ਤੇ ਕਵਣ ਵੀ ਇਹਨਾਂ ਨੇ ਨੌਕਰ ਦੇ ਨਾਲ ਪੁਲਿੰਗ ਕਿਰਿਆ ਬਣਾ ਦਿੱਤੀ ਹੈ, ਮਾਹ ਕਵਣ ਮਹੀਨਾ ਉਹ ਕਿਹੜਾ ਸੀ ਮਹਾਰਾਜ, ਚੇਤ ਸੀ, ਵਿਸਾਖ ਸੀ, ਜੇਠ ਸੀ, ਹਰ ਸੀ, ਕਿਹੜਾ ਮਹੀਨਾ ਸੀ ਉਸ ਵੇਲੇ,
ਜਿੱਤ ਹੋਆ ਆਕਾਰ
ਅੰਤਰਜਾਮੀ ਗੁਰੂ ਜੀ ਆਕਾਰ ਇਹ ਸੰਸਾਰ ਦਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਪੈਦਾ ਕੀਤੇ ਹੈ, ਆਕਾਰ ਇਹ ਸਾਰੇ ਸੰਸਾਰ ਦੀ ਬਣਾਵਟ ਜਿਸ ਵਿੱਚ ਸਮੇਂ ਚ ਹੋਈ ਹੈ,
ਵੇਲ ਵੇਲ ਨਾ ਪਾਈਆ ਪੰਡਤੀ,
ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਹੇ ਸਿੱਧੋ, ਉਸ ਵੇਲੇ ਨੂੰ ਤਾਂ ਪੰਡਤਾਂ ਨੂੰ ਵੀ ਨਹੀਂ ਪਾਇਆ, ਵਿਆਸ ਆਦਿਕ ਬੜੇ ਬੜੇ ਪੰਡਿਤ ਹੋ ਚੁੱਕੇ ਹੈ, ਉਹਨਾਂ ਨੂੰ ਪਤਾ ਨਹੀਂ ਲੱਗੇ ਜਗਤ ਮਹਾਰਾਜ ਨੇ ਕਿਹੜੇ ਸਮੇਂ ਚ ਰੱਖਿਆ ਸੀ, ਇਹ ਵੇਲੇ ਦਾ ਪਤਾ ਵਿਆਸ ਆਦਿਕ ਜਿਹੜੇ ਕਾਰਕ ਹੋ ਰਹੇ ਹੈ, 11,000 ਵਾਰਾ ਕਾਰਕ ਬਣਿਆ ਰਿਹਾ ਸੀ ਵਿਆਸ ਰਿਸ਼ੀ, ਉਸ ਨੂੰ ਵੀ ਵੇਲੇ ਨੂੰ ਨੀ ਪਾਇਆ ਹੈ ਪੰਡਿਤ ਵਿਆਸ ਜੀ ਨੂੰ ਵੀ,
ਜੇ ਹੋ ਗਏ ਲੇਖ
ਪੁਰਾ ਕਹਿੰਦੇ ਪੰਡਤਾਂ ਨੂੰ ਪਤਾ ਲੱਗ ਗਿਆ ਸੀ ਵਿਆਸ ਆਦਿਕ ਅੰਤਰਜਾਮੀ ਸੀ, ਮਹਾਰਾਜ ਕਹਿੰਦੇ ਜੇ ਹੋ ਗਏ ਲੇਖ ਪੁਰਾਣ, ਜੇ ਪਤਾ ਹੁੰਦਾ ਵਿਆਸ ਨੂੰ ਤਾਂ ਪੁਰਾਣਾ ਚ ਨਾ ਲਿਖਤ ਲਿਖੀ ਹੁੰਦੀ, ਪੁਰਾਣਾ ਵਿੱਚ ਉਹਦੇ 18 ਪੁਰਾਣ ਹੈ ਵਿਆਸ ਦੇ, ਉਹਦੇ ਚ ਕੋਈ ਤਰੀਕ ਨੀ ਲਿਖੀ ਹੋਈ, ਇਸ ਕਰਕੇ ਪੰਡਿਤ ਨੂੰ ਪਤਾ ਹੀ ਨਹੀਂ ਸੀ, ਜੇ ਵੇਲੇ ਨੂੰ ਪੰਡਤਾਂ ਨੂੰ ਨਹੀਂ ਪਾਇਆ, ਪੰਡਤਾਂ ਨੂੰ ਤਾਂ ਪਤਾ ਲੱਗਦਾ ਜੇ ਪੁਰਾਣੇ ਚ ਵਿਆਸ ਆਦਿਕਾਂ ਦਾ ਪਹਿਲਾਂ ਲਿਖਿਆ ਹੁੰਦਾ, ਵਿਆਸ ਆਦਿਕਾਂ ਨੇ ਲਿਖਿਆ ਨੀ, ਇਸ ਕਰਕੇ ਪੰਡਤਾਂ ਨੂੰ ਵੇਲੇ ਦਾ ਪਤਾ ਨੀ, ਸ੍ਰਿਸ਼ਟੀ ਕਿਹੜੇ ਵੇਲੇ ਪੈਦਾ ਕੀਤੀ ਹੈ,
ਵਕਤ ਨਾ ਪਾਇਓ ਕਾਦੀਆ,
ਕਾਦੀਆਂ ਮੁਹੰਮਦ ਆਦਿਕ ਜੋ ਹੋਣਗੇ ਉਹਨਾਂ ਨੇ ਵੀ ਇਸ ਵਕਤ ਨੂੰ ਸੰਸਾਰ ਦੇ ਰਚਣ ਦੇ ਸਮੇਂ ਨੂੰ ਨਹੀਂ ਪਾਇਆ ਹੈ,
ਜੇ ਲਿਖਣ ਲੇਖ ਕੁਰਾਨ
ਮਹਾਰਾਜ ਜ਼ਰੂਰ ਪਾਇਆ ਸੀ, ਕਹਿੰਦੇ ਜੇ ਪਾਇਆ ਹੁੰਦਾ ਤਾਂ ਕੁਰਾਨ ਸ਼ਰੀਫ ਦੇ ਅੰਦਰ ਲੇਖ ਨਾ ਲਿਖਿਆ ਹੁੰਦਾ, ਇਹ ਫਲਾਣੇ ਵਕਤ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ, ਇਹ ਕੁਰਾਨ ਚ ਲਿਖਤ ਨੀ ਲਿਖੀ ਹੋਈ, ਇਸ ਕਰਕੇ ਪਾਇਆ ਹੀ ਨਹੀਂ, ਅਤੇ ਹੁਣ ਦੇ ਕਾਜ਼ੀਆਂ ਨੇ ਕੀ ਵਕਤ ਪਾਉਣਾ ਸੀ ਜਿਹੜੇ ਮੁਹੰਮਦ ਦੇ ਅੱਗੇ ਆਗਿਆਕਾਰ ਹੋਣਗੇ, ਇਹ ਕੁਰਾਨ ਚ ਲਿਖਿਆ ਹੁੰਦਾ ਤਾਂ ਵੀ ਉਹ ਵਕਤ ਨੂੰ ਪਾਉਂਦੇ ਨਾ ਵੇਲੇ ਨੂੰ, ਇਸ ਕਰਕੇ ਹੁਣ ਦੇ ਕਾਜ਼ੀਆਂ ਨੂੰ ਵੀ ਕੋਈ ਪਤਾ ਨਹੀਂ ਹੈ,
ਖਿੱਤ ਵਾਰ ਨਾ ਜੋਗੀ ਜਾਣੇ,
ਕਿਹੜੀ ਖਿੱਤ ਵਿੱਚ ਏਕ ਜਾਂ ਦੂਰ ਚ ਪੈਦਾ ਕੀਤਾ ਸ੍ਰਿਸ਼ਟੀ ਨੂੰ, ਜੋ ਵੀ ਜੋ ਗੋਰਖਨਾਥ ਆਦਿਕ ਸਿੱਧ ਆਪਣੇ ਆਪ ਨੂੰ ਕਹਾਉਂਦੇ ਹੈ, ਉਹ ਵੀ ਖਿੱਤ ਦੇ ਵਾਰ ਨੂੰ ਨਹੀਂ ਜਾਣਦੇ ਹਨ, ਕਿਹੜੇ ਦਿਨ ਚ ਕਿਹੜੀ ਖਿੱਤ ਵਿੱਚ ਪੈਦਾ ਕੀਤਾ ਜਗਤ ਨੂੰ,
ਰੁੱਤ ਮਾਹ ਨਾ ਕੋਈ,
ਅਤੇ ਜੋ ਨਹੀਂ ਜਾਣਦੇ ਹੋਣਗੇ, ਮਹਾਰਾਜ ਕਹਿੰਦੇ ਰੁੱਤੀਆਂ ਕਿਹੜੀ ਰੁੱਤ ਸੀ ਤੇ ਮਹੀਨਾ ਕਿਹੜਾ ਸੀ, ਇਹ ਕੋਈ ਜੋਤਸ਼ੀ ਵੀ ਨਹੀਂ ਜਾਣ ਸਕਦਾ ਹੈ,
ਜਾ ਕਰਤਾ ਸਿਰਖੀ ਕਹੋ ਸਾਜੇ,
ਜਦੋਂ ਕਰਦਾ ਪੁਰਖ ਸਿਰਖੀ ਸ੍ਰਿਸ਼ਟੀ ਨੂੰ ਰਚਦਾ ਹੈ ਸਾਜਦਾ ਹੈ, ਉਹ ਆਪ ਹੀ ਉਸ ਸਮੇਂ ਨੂੰ ਬਣਾਉਣ ਵਾਲਾ ਮਾਇਆ ਸਬਲ ਆਪਣੇ ਆਪ ਨੂੰ ਕਹਾ ਕੇ ਜਦੋਂ ਕਾਲ ਆਰਗ ਪੈਦਾ ਕੀਤੇ ਹੈ, ਉਹ ਸਮੇਂ ਨੂੰ ਆਪ ਹੀ ਜਾਣਨ ਵਾਲਾ ਸੋ ਪਰਮੇਸ਼ਰ,
ਕਿਵ ਕਰ ਆਖਾ ਕਿਵ ਸਾਲਾਹੀ,
ਫਿਰ ਮਹਾਰਾਜ ਆਪ ਕਿਰਪਾ ਕਰਕੇ ਤਾਂ ਕੋਈ ਤਾਂ ਕਹੋ ਵੀ ਉਤਪੱਤੀ ਕਿਵੇਂ ਕਰਦਾ, ਇਹ ਪਾਲਣਾ ਕਿਵੇਂ ਕਰਦਾ, ਇਹ ਕਿਸ ਪ੍ਰਕਾਰ ਪਰਨੋਂ ਕਰਦਾ, ਤਾਂ ਫਰਮਾਉਂਦੇ ਹਨ ਸਤਿਗੁਰੂ,
ਕਿਵ ਕਰ ਆਖਾ ਕਿਵ ਸਾਲਾਹੀ,
ਇਹ ਹਿੰਦੂ ਕਿਸ ਪ੍ਰਕਾਰ ਆਖਦੀ ਹੈ ਕਿ ਐਂ ਬ੍ਰਹਮਾ ਦੁਆਰਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਤੇ ਇਸ ਪ੍ਰਕਾਰ ਵਿਸ਼ਨੂੰ ਦੇ ਰਾਹੀਂ ਪਾਲਣਾ ਕਰਦਾ, ਇਹ ਵੀ ਕਿਵੇਂ ਸਿਫਤ ਕਰ ਦਈਏ,
ਕਿਉਂ ਵਰਨੀ ਕਿਵ ਜਾਣਾ,
ਸ੍ਰਿਸ਼ਟੀ ਦੀ ਉਤਪੱਤੀ ਕਿਸ ਪਾਲਣਾ ਤੇ ਲੈਤਾ ਸ਼ਿਵਜੀ ਰਾਹੀਂ ਕਿਵੇਂ ਕਰਦਾ, ਇਹ ਵੀ ਕਿਵੇਂ ਵਰਣਨ ਕਰੀਏ, ਅਤੇ ਜਦੋਂ ਤਿੰਨਾਂ ਦੇਵਤਿਆਂ ਦੀ ਪਾਲਣਾ ਕਰ ਦਿੰਦਾ ਕਿਵ ਜਾਣਾ, ਉਸ ਸਮੇਂ ਨੂੰ ਵੀ ਕਿਵੇਂ ਤੁਸੀਂ ਸਿੱਧੋ ਜਾਣ ਸਕਦੇ ਹੋ, ਉਹ ਪਰਮੇਸ਼ਵਰ ਦੀ ਅੰਤਰਗਤੀ ਨੂੰ ਕੋਈ ਜਾਣ ਨਹੀਂ ਸਕਦਾ, ਕਿਵ ਕਰੇ ਆਖਾ ਕਿਵੇਂ ਆਖੀਏ, ਕਿ ਸ੍ਰਿਸ਼ਟੀ ਨੂੰ ਐਂ ਪੈਦਾ ਕੀਤਾ ਹੈ, ਜੇ ਅੰਡ ਤੇ ਬ੍ਰਹਿਮੰਡ ਕਿੰਨੇ ਸੀ 14 ਖੰਡ, ਅਤੇ ਕਿਸ ਪ੍ਰਕਾਰ ਸਿਫਤ ਕਰੀਏ ਵੀ ਪਾਲਣ ਸ਼ੈਲ ਪੱਥਰ ਮੈਂ ਜੰਤੋ ਪਾਏ ਤਾਂ ਕਾਰੀ ਕਾਗੇ ਕਰ ਧਰਿਆ, ਪੱਥਰ ਦੀਆਂ ਸਿਰਾਂ ਚ ਵੀ ਸ਼ੱਕਰ ਖੋਰ ਕੀਰਿਆਂ ਨੂੰ ਸ਼ੱਕਰ ਪੈਦਾ ਕਰਤੀ ਖੁਸ਼ਕ ਪੱਥਰਾਂ ਚ, ਇਹ ਵੀ ਉਹਦੀ ਕਾਰਨਾ ਨੂੰ ਕਿਵੇਂ ਸਲਾਹੀਏ ਤੇ ਕਰਨਾ ਕਿਵੇਂ ਕਰਦਾ, ਕਿਸ ਪ੍ਰਕਾਰ ਵਰਣਨ ਕਰੀਏ ਤੇ ਕਿਸ ਪ੍ਰਕਾਰ ਉਸ ਪਰਮੇਸ਼ਵਰ ਦੇ ਕਰਤੱਵਾਂ ਦੇ ਅੰਤ ਨੂੰ ਅਸੀਂ ਜਾਣ ਸਕਦੇ ਹਾਂ, ਇਸ ਤੋਂ ਕੋਈ ਵੀ ਨਹੀਂ ਜਾਣ ਸਕਦਾ।
ਨਾਨਕ ਆਖਣ ਸਭ ਕੋ ਆਖੈ,
ਕਈ ਤਾਂ ਜਾਂਦੀ ਸਾਰੀ ਦੁਨੀਆ, ਮਹਾਰਾਜ ਕਹਿੰਦੇ ਆਖਣ ਵਾਲੇ ਹੋ ਕੇ ਤਾਂ ਭਾਏ ਭਾਈ ਸਭ ਕੋਈ ਆਖਦੇ ਹਨ, ਕਸਮ ਵਾਲੇ ਹੋ ਕੇ
ਇੱਕ ਦੂ ਇੱਕ ਸਿਆਣਾ
ਤੋਂ ਇੱਕ ਸਿਆਣਾ ਬਣ ਕੇ ਕਹਿੰਦਾ ਇਸ ਮਹਾਤਮਾ ਤੋਂ, ਇਸ ਲੀਡਰ ਤੋਂ, ਇਸ ਵਿਦਵਾਨ ਤੋਂ ਜਿਹੜੀ ਗੱਲ ਨਹੀਂ ਕਹੀ ਗਈ ਉਹ ਮੈਂ ਗੁਪਤ ਰਹਿ ਗਈ, ਉਹ ਮੈਂ ਪ੍ਰਗਟ ਕਰਨਾ। ਕਿਉਂ ਇੱਕ ਤੋਂ ਇੱਕ ਸਿਆਣਾ ਬਣ ਕੇ ਕਹਿਣ ਨੂੰ ਤਾਂ ਸਭ ਕੋਈ ਕਹਿੰਦਾ ਹੈ, ਪਰ ਉਸ ਪਰਮੇਸ਼ਰ ਨੂੰ ਪੂਰਾ ਉਹਦੀ ਰਚਨਾ ਨੂੰ, ਪਾਲਣਾ ਨੂੰ, ਉਤਪੱਤੀ ਨੂੰ, ਲਹਿਤਾ ਨੂੰ, ਅੰਤਰਜਾਮਤਾ ਨੂੰ ਕੋਈ ਦੱਸ ਨਹੀਂ ਸਕਦਾ ਪੂਰੀ ਤੌਰ ਤੇ।
ਵੱਡਾ ਸਾਹਿਬ ਵੱਡੀ ਨਾਈ,
ਇਹ ਸਤਿਗੁਰੂ ਫਿਰ ਕਿਵੇਂ ਉਸ ਨੂੰ ਜਾਣੀਏ? ਤਾਂ ਗੁਰੂ ਸਾਹਿਬ ਜੀ ਕਹਿੰਦੇ ਵੱਡਾ ਤ੍ਰੇਕਾਲਵਾਦ ਰੂਪ ਹੈ, ਸਹਿਬ ਮਾਇਆ ਬੱਤੀ ਦੁਆਰਾ ਸਾਰਿਆਂ ਦਾ ਸਵਾਮੀ ਹੈ, ਅਤੇ ਵੱਡੀ ਨਾਈ ਉਹਦੀ ਵੱਡੀ ਮਹਿਮਾ ਹੈ, ਵੱਡੀ ਆਵਾਜ਼ ਹੈ ਸਤਨਾਮ ਰੂਪ, ਵੱਡੇ ਦੀ ਨਿਆਈ ਜਿਹੜੀ ਕੁਦਰਤ ਹੈ ਉਹਦੀ ਸੱਤਾ ਦੇ ਆਸ ਕੇ ਜੜ ਮਾਇਆ ਵੀ ਉਹਦੇ ਵੱਡੇ ਦੀ ਨਿਆਈ ਪ੍ਰਤੀਤ ਹੋ ਰਹੀ ਹੈ।
ਕੀਤਾ ਜਾ ਕਾ ਹੋਵੇ
ਇਹ ਸਾਰਾ ਸੰਸਾਰ ਹੋ ਰਿਹਾ ਹੈ।
ਨਾਨਕ ਜੇ ਕੋ ਆਪੋ ਜਾਣ,
ਸਤਿਗੁਰੂ ਜੀ ਕਹਿੰਦੇ ਹੇ ਸਿੱਧੋ ਜੇ ਕੋਈ ਉਹ ਜਾਣ ਲੈ ਕੇ ਮੈਂ ਆਪ ਹੀ ਜਾਣਦਾ, ਮੈਂ ਸਭ ਕੁਝ ਜਾਣ ਲਿਆ ਹੈ।
ਅੱਗੇ ਗਿਆ ਨਾ ਸੋਹੈ,
ਦਰਗਾਹ ਵਿੱਚ ਜਾ ਕੇ ਸੋਭਾ ਨਹੀਂ ਪਾਵੇਗਾ ਐਸਾ ਪੁਰਖ, ਜਿਸ ਵੇਲੇ ਅੰਤ ਨਾ ਪਾ ਸਕਿਆ ਤੇ ਸ਼ਰਮਿੰਦਾ ਹੋਣਾ ਪਵੇਗਾ, ਜਾਂ ਮਹਾਤਮਾ ਦੀ ਸੰਗਤ ਜਾ ਕੇ ਸੋਭਾ ਨਹੀਂ ਪਾਵੇਗਾ, ਜਦ ਪੁੱਛਣਗੇ ਤੂੰ ਦੱਸ ਸਕਿਆ ਪਰਮੇਸ਼ਰ ਨੂੰ ਤਾਂ ਸ਼ਰਮਿੰਦਾ ਹੋਣਾ ਪਵੇਗਾ, ਅੱਗੇ ਜਾ ਕੇ ਸੋਭਾ ਨਹੀਂ ਪਾਵੇਗਾ, ਵਡਿਆਈ ਨਹੀਂ ਪਾਵੇਗਾ। ਇਸੇ ਪ੍ਰਕਾਰ ਫੇਰ ਪੜੋ ਇਸੇ ਪੌੜੀ ਨੂੰ,
ਤੀਰਥ ਤਪ ਦਇਆ ਦਤ ਦਾਨ।
ਹੇ ਗੁਰਸਿੱਖ, ਜੇ ਤੇਰੇ ਅੰਦਰ ਇੱਛਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ ਤਾਂ ਤੀਰਥ ਪੂਰਾ ਸਤਿਗੁਰੂ, ਪਸ਼ੂ ਪ੍ਰੇਤੋਂ ਦੇਵ ਕਰਨ ਵਾਲਾ ਸਤਿਗੁਰੂ ਹੀ ਤੀਰਥ ਪੂਰੇ ਹਨ, ਪਵਿੱਤਰ ਰੂਪ ਹੈ। ਸਤਿਗੁਰਾਂ ਨੂੰ ਤੀਰਥ ਜਾਣ ਕੇ ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੇ, ਸਤਿਗੁਰਾਂ ਨੂੰ ਤੀਰਥ ਪਵਿੱਤਰ ਜਾਣ ਕੇ ਪੂਜਨ ਕਰ।
ਤਪ
ਤੇ ਤਪ ਚਿੱਤ ਦੀ ਇਕਾਗਰਤਾ ਜਿਹੜੀ ਕਰਨੀ ਹੈ, ਤਪਨ ਤਪ ਗੁਰ ਗਿਆਨ, ਗੁਰੂ ਸਾਹਿਬ ਦੇ ਗਿਆਨ ਨੂੰ ਧਾਰਨ ਕਰਨਾ ਹੀ ਤਪ ਸਮਝਣਾ ਕਰ, ਜਾਂ ਤਪਨ ਤਪ ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਤਿਗੁਰਾਂ ਦੀ ਜਿਹੜੀ ਟਹਿਲ ਕਰਨੀ ਹੈ ਤਪਾਂ ਚ ਸਿਰੋਮਣੀ ਤਪ ਸਮਝਣਾ ਕਰ।
ਦਇਆ ਦਤ ਦਾਨ,
ਦਇਆ ਜੈਨੀ ਲੋਕ ਜਿਹੜੇ ਹੈ ਉਹਦੇ ਮੂੰਹ ਦੇ ਉੱਤੇ ਟੱਲੀਆਂ ਬੰਨੀ ਫਿਰਦੇ ਵੀ ਜਾਨਵਰ ਨਾ ਪੈ ਕੇ ਮਰ ਜਾਣ, ਇਹੀ ਜੀ ਦਇਆ ਦੀ ਲੋੜ ਨਹੀਂ। ਇਸ ਦਇਆ ਕਰਕੇ ਕੋਈ ਇਸ਼ਨਾਨ ਦਾਨੋ ਤੇ ਇਸ਼ਨਾਨੋ ਬੰਜੇ ਧੱਸ ਪਈ ਸਿਰ ਖੁੱਥੇ, ਉਹ ਖਾਲੀ ਰਹਿ ਜਾਂਦੇ ਹੈ। ਦਇਆ ਜਿਵੇਂ ਸਿੰਘਾਂ ਨੇ ਸੱਤਾਂ ਦਿਨਾਂ ਦੇ ਭੁੱਖਿਆਂ ਨੇ ਜਾ ਕੇ ਲੜਕੀਆਂ ਹਿੰਦ ਦੀਆਂ ਬੱਚੀਆਂ ਨੂੰ ਜਰਵਾਣੀਆਂ ਗਿਰੀਆਂ ਦੇ ਹੱਥੋਂ ਛੁਡਾ ਕੇ ਉਹਨਾਂ ਨੂੰ ਘਰੋਂ ਘਰੀ ਪ੍ਰਵੇਸ਼ ਕਰਾ ਕੇ ਫੇਰ ਰੋਟੀ ਖਾਧੀ ਸੀ। ਇਹੀ ਜੀ ਦਇਆ ਕਰਨੀ, ਜਿਹੜਾ ਦੁਖੀਆਂ ਦੇ ਦੁੱਖ ਨੂੰ ਛਡਾਉਣਾ, ਗਰੀਬਾਂ ਦੇ ਤਰਸ ਕਰਨਾ, ਆਪਣੇ ਪ੍ਰਾਣ ਵਾਰ ਕੇ ਵੀ ਰੱਖਿਆ ਕਰਨੀ, ਇਹਦਾ ਨਾਮ ਦਇਆ ਹੈ। ਜਿਹੜੀ ਜੈਨੀਆਂ ਦੀ ਇਕੱਲੀ ਦਇਆ ਹੈ ਵੀ ਨਹਾਉਣਾ ਵੀ ਨਹੀਂ ਅਤੇ ਅੰਨ ਵੀ ਨਹੀਂ ਪਕਾਉਣਾ, ਜੂਠਾ ਮੰਗਵਾ ਖਾਹੀ, ਇਹਦਾ ਨਾਮ ਦਇਆ ਨਹੀਂ ਹੈ। ਮਰਦਾਨੇ ਨੇ ਕਿਹਾ ਸੀ ਮਾੜਾ ਦਇਆ ਤਾਂ ਕਰਦੇ, ਮਾੜਾ ਕਹਿੰਦੇ ਮਰਦਾਨਿਆਂ ਜੀਆਂ ਮਾਰ ਜਵਾਲੇ ਸੋਈ, ਅਗਰ ਨਾ ਕੋਈ ਰੱਖਾ ਹੈ, ਦਾਨੋ ਤੇ ਇਸ਼ਨਾਨੋ ਬੰਜੇ ਧੱਸ ਪਈ ਸਿਰ ਖੁੱਤੇ, ਉਹ ਦਾਨ ਤੇ ਇਸ਼ਨਾਨ ਤੋਂ ਬਾਂਝੇ ਰਹਿ ਗਏ ਹੈ, ਉਹਨੇ ਸਿਰ ਚ ਸਵਾਹ ਹੀ ਪਈ ਹੈ ਲਾਣਕਾਂ ਦੀ। ਇਸ ਕਰਕੇ ਭਾਈ ਮਹਾਰਾਜ ਕਹਿੰਦੇ ਹੈ ਜਿਹੜੀ ਜੀਵਾਂ ਦੇ ਤੇ ਦਇਆ ਜੀ ਦਇਆ ਪ੍ਰਵਾਨ, ਜੀਆਂ ਦੀ ਰੱਖਿਆ ਕਰਨੀ ਦਇਆ ਕਰਨੀ ਹੈ। ਇਹੋ ਪ੍ਰਮਾਣਿਕ ਹੈ ਜਿਵੇਂ ਜੁਧਿਸ਼ਠਿਰ ਇੱਕ ਵਾਰੀ ਜਦੋਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਨ ਆਇਆ ਤੇ ਕਹਿਣ ਆਓ ਹੇ ਰਾਜਨ ਕਿਹਾ ਕਰਨ, ਇਹਨੇ ਕਿਹਾ ਮੈਨੂੰ ਭਗਤ ਕਿਉਂ ਨਹੀਂ ਕਹਿੰਦੇ? ਇੱਕ ਦਿਨ ਦੀ ਗੱਲ ਹੈ, ਸ਼ਿਕਾਰ ਗਿਆ ਜੁਧਿਸ਼ਠਿਰ ਬਾਹਰ ਜਾ ਕੇ, ਇੱਕ ਭੀਲਾ ਦੀ ਲੜਕੀ ਜਿਹੜੀ ਹੈ ਉਹਦੇ ਬੱਚਾ ਪੈਦਾ ਹੋਣ ਵਾਲਾ, ਪੈਦਾ ਨਹੀਂ ਹੁੰਦਾ, ਪਈ ਰੋ ਰਹੀ ਹੈ। ਉਸ ਵੇਲੇ ਦੁਖੀ ਹੋ ਕੇ ਜੁਧਿਸ਼ਠਿਰ ਨੂੰ ਪੁੱਛਿਆ ਹੇ ਬੀਬੀ ਤੈਨੂੰ ਕੀ ਤਕਲੀਫ ਹੈ? ਇਹ ਕਹਿਣ ਲੱਗੀ ਜੀ ਸਾਡਾ ਪਸ਼ੂਆਂ ਵਾਲਾ ਸੁਭਾਅ ਹੈ, ਮੇਰੇ ਬੱਚਾ ਪੈਦਾ ਹੋਣ ਵਾਲਾ ਸੀ, ਮੈਂ ਬਾਹਰ ਬਾਲਣ ਟੁਕਣ ਵਾਸਤੇ ਆ ਗਈ, ਹੁਣ ਬੱਚਾ ਪੈਦਾ ਨਹੀਂ ਹੁੰਦਾ, ਦਾਈ ਮੇਰੇ ਪਾਸ ਨਹੀਂ ਹੈ। ਇਹ ਸੁਣ ਕਰਕੇ ਜੁਧਿਸ਼ਠਿਰ ਨੇ ਕਿਹਾ ਜੇ ਕਹੇ ਬੀਬੀ ਮੈਂ ਆਪਣੀਆਂ ਅੱਖਾਂ ਅੱਗੇ ਪੱਟੀ ਕਰਕੇ ਮੈਂ ਤੇਰੇ ਇਹ ਪੇਟ ਨੂੰ ਮਲ ਦਿੰਦਾ, ਦਾਈ ਦੀ ਸੇਵਾ ਕਰ ਦਿੰਦਾ। ਜੁਧਿਸ਼ਠਿਰ ਨੇ ਅੱਖਾਂ ਅੱਗੇ ਪੱਟੀ ਬੰਨ ਕੇ ਜਿਸ ਵਕਤ ਦਾਈ ਦੀ ਸੇਵਾ ਕੀਤੀ ਤੇ ਉਸ ਵੇਲੇ ਕ੍ਰਿਸ਼ਨ ਜੀ ਦੇ ਕੋਲੇ ਆਇਆ, ਕਹਿੰਦੇ ਹੇ ਆਓ ਭਗਤ ਜੀ। ਕਹਿੰਦੇ ਮਹਾਰਾਜ ਭਗਤੀ ਵਾਲਾ ਕੰਮ ਤਾਂ ਮੈਂ ਕੋਈ ਨਹੀਂ ਕੀਤਾ। ਕਹਿੰਦੇ ਜੀ ਤੇ ਜਿਹੜਾ ਤਰਸ ਕਰਕੇ ਆਇਆ ਰਾਜਾ ਹੁੰਦਾ ਹੋਇਆ, ਤਾਂ ਦਾਈ ਵਾਲੀ ਸੇਵਾ ਕਰਕੇ ਆਇਆ, ਇਸ ਕਰਕੇ ਤੇਰੇ ਅੰਦਰ ਭਗਤੀ ਹੈ। ਇਸ ਪ੍ਰਕਾਰ ਸਾਧ ਸੰਗਤ ਜਿਵੇਂ ਸਿੰਘਾਂ ਨੇ ਲੜਕੀਆਂ ਨੂੰ ਭੁੱਖਿਆਂ ਨੂੰ ਛੁਡਾਇਆ ਸੀ ਤੇ ਫਿਰ अपने जीवन नूं सफला समझिया सी। भाई तारू सिंह दे टोकरे जी प्रशादे मोड़ ते सतगुरां दे भुखिया ने यही जी हालत की सी। इहदा नाम दया है। जीआं दे उत्ते जिहड़ी दया करनी है ऐसा दयालू सुभा होना चाहिए। तरस करना
दत दान
इंद्रिया का दत दमन करना चाहिए। इंद्रिया का दमन करना अखा चुंगलों के कन्ना चुंगलों दे लेनिया अखा दियां तलकां मीच लेनिया इहदा नाम दमन नहीं है। ना अंतर गुर आराधना जेबा जब गुर नाम नेत्री सतगुर देखना सरवणी सुनना गुरु नाम नेत्रा ना गुरु साहब के दर्शन करिए। जेता देखण पेता ध्यान जेता सुनना पेता नाम यह है दमन इंद्रिया का। इन्होंने कम लेना है कम लेके चंगे पासे लाना है। यदा ना ऐसा इंद्रिया दमन करे चंगे पासे जेडे हरिया पशु की न्याई खुले होके विषया रूपी चारे नु चुगदे है इन्हों चंगे पासे लाने का ना दमन करना इंद्रिया का रोकना है। ਕਰਵੇ ਰੂਪ ਨਾ ਪੇਖੇ ਨੇਤਰ ਸਾਧ ਕਿਚਾਇਲ ਸੰਤ ਸੰਗਤ ਇਹੋ ਗੁਣ ਹੋਣੇ ਚਾਹੀਦੇ ਇਹਨਾਂ ਦੇ ਅੰਦਰ।
ਦਾਨ
ਅਤੇ ਦਾਨ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਹੈ ਜਿਹੜਾ ਇਹਦਾ ਨਾਮ ਦਾਨ ਹੈ।
ਜੇ ਕੋ ਪਾਵੈ ਤਿਲ ਕਾ ਮਾਨ
ਜਿਹੜਾ ਕੋਈ ਗੁਰਸਿੱਖ ਭਾਈ ਕਰੇਗਾ ਉਹ ਗੁਰਾਂ ਦੇ ਪਾਸੋਂ ਪਾ ਲਏਗਾ ਤਿਲ ਕਾ ਮਾਨ। ਤਿਲਕ ਨਾਮ ਸ਼ਿਰੋਮਣੀ ਜੋ ਪਰਮੇਸ਼ੁਰ ਹੈ ਸਾਰਿਆਂ ਚ ਉਹਦਾ ਮਾਨ ਮੰਨਣ ਪਾ ਲਵੇਗਾ। ਉਹਦਾ ਖੱਦ ਪ੍ਰਮਾਣਾ ਦਾ ਜੋ ਵਿਧੀ ਪੱਖ ਦੁਆਰਾ ਵਿਸ਼ਾ ਹੈ ਤੇ ਸਵੈਨ ਪਾਉ ਪ੍ਰਮਾਣ ਖੱਦ ਪ੍ਰਮਾਣਾ ਦੇ ਵਿਧੀ ਪੱਖ ਨੂੰ ਛੱਡ ਕੇ ਨਿਖੇਲ ਪੱਖ ਦੁਆਰਾ ਜੋ ਸਵੈਨ ਭਾਵੀ ਕੇਵਲ ਪ੍ਰਮਾਣ ਹੈ ਉਸ ਮਾਨ ਨੂੰ ਗਿਆਨ ਨੂੰ ਪਾ ਲਏਗਾ ਸ਼ਿਰੋਮਣੀ ਦੇ ਨੂੰ ਜਿਹੜਾ ਕੋਈ ਇਹ ਸਾਧਨਾ ਨੂੰ ਕਰੇਗਾ।
ਸਵੀਕਾਰ ਕਰਕੇ ਉਹਨਾਂ ਨੂੰ ਭਾਵ ਪ੍ਰਕਾਸ਼ ਆਪ ਰੋਹ ਗਿਆਨ ਦਾ ਉਹਨਾਂ ਦੇ ਅੰਦਰ ਅੰਤਰਾ ਜੀਵ ਭੇਜਦਾ ਗੱਟ ਨਾਸ਼ ਹੋ ਗਿਆ। ਤੀਰਥ ਮਨ ਨਾਲ ਉਹ ਤੀਰਥ ਰੂਪ ਹੋ ਗਏ ਸਤਿਗੁਰੂ ਦੀ ਪ੍ਰਾਪਤੀ ਕਰਕੇ ਉਹਨਾਂ ਕਿਸੇ ਪ੍ਰਕਾਰ ਦੀ ਮਲ ਨਹੀਂ ਹੈ ਵਿਦਿਆ ਦੀ। ਉਹ ਭਗਤੀ ਨੂੰ ਬੇੜੀ ਕਰਕੇ ਸੰਸਾਰ ਨੂੰ ਪਾਰ ਕਰ ਦਿੰਦੇ ਹਨ। ਉਹ ਸਾਰੇ ਦਿਨ ਮਹਾਰਾਜ ਕੋਲੇ ਚ ਕਲਪਨ ਕਰਕੇ ਹੀ ਭਗਤੀ ਹੁੰਦੀ ਹੈ ਕਿਸੇ ਦੀ ਹੁੰਦੀ ਹੈ।
ਇਹ ਪਰਮੇਸ਼ਰ ਸਾਰੇ ਗੁਣ ਜਿਹੜੇ ਤੇਰੇ ਹੀ ਦਿੱਤੇ ਹੋਏ ਹੈ। ਮੇਰੇ ਵਿੱਚੋਂ ਕੋਈ ਵੀ ਗੁਣ ਨਹੀਂ ਉਹ ਬੇਨਤੀ ਕਰਨੀ ਚਾਹੀਦੀ ਹੈ। ਸਭ ਗੁਣ ਤੇਰੇ ਵਿੱਚ ਮਹਾਰਾਜ ਕਲਪਨਾ ਕਰਕੇ ਹੀ ਤੇਰੀ ਭਗਤੀ ਹੁੰਦੀ ਹੈ। ਤੇ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ ਸੱਚੇ ਪਾਤਸ਼ਾਹ। ਵਾਸਤਵ ਦੇ ਤੇਰੇ ਸਰੂਪ ਵਿੱਚ ਕੋਈ ਵੀ ਗੁਣ ਨਹੀਂ ਹੈ। ਉਹ ਤੇਰੇ ਵਿੱਚ ਦੀਨ ਦਿਆਲ ਆਵੇ ਗੁਣ ਕਲਪ ਕਰਕੇ ਭਗਤ ਵਿੱਚ ਲਾਵੇ ਗੁਣ ਕਲਪ ਕੇ ਸੱਚੇ ਪਾਤਸ਼ਾਹ ਕਹਿਣਾ ਬਣਦਾ ਹੈ। ਸਾਰੇ ਗੁਣ ਤੇਰੇ ਮੈਂ ਨਾ ਹੀ ਕੋਈ ਸਾਰੇ ਜਿਹੜੇ ਗੁਣ ਦਿੱਤੇ ਆ ਭਗਤਾਂ ਨੂੰ ਸੰਤਾਂ ਨੂੰ ਬ੍ਰਹਮ ਗਿਆਨੀਆਂ ਨੂੰ ਉਹ ਆਪਦੇ ਹੀ ਸੱਚੇ ਆਨੰਦ ਰੂਪ ਸਰੂਪ ਦੀ ਸਿਖਿਆਤਾ ਵਾਲੇ ਜੋ ਗੁਣ ਹੈ ਤੇਰੇ ਹੀ ਹਨਗੇ। ਉਹ ਮੈਂ ਮਮਤਾ ਕਰਕੇ ਨਹੀਂ ਕੁਝ ਵੀ ਪ੍ਰਾਪਤ ਹੋ ਸਕਦਾ। ਵਾਸਤੇ ਤੇਰੇ ਵਿੱਚ ਤਾਂ ਕੋਈ ਵੀ ਨਹੀਂ ਹੈ। ਭਗਤਾਂ ਨੇ ਕਲਪ ਕਰਕੇ ਤੇਰੇ ਸਰੂਪ ਵਿੱਚ ਇੱਥੋਂ ਮਦਦ ਲਈ ਹੈ ਕਿਰਪਾ ਕੀਤੀ ਹੈ ਆਪਨੇ।
ਬਿਨ ਗੁਣ ਕੀਤੇ ਭਗਤ ਨਾ
ਹੋਏ। ਆਪਦੇ ਚ ਗੁਣ ਜਿਹੜੇ ਹੈ ਕਲਪੇ ਤੋਂ ਬਿਨਾਂ ਸਥਾਪਨ ਕੀਤੇ ਤੋਂ ਬਗੈਰ ਭਗਤੀ ਨਹੀਂ ਕਿਸੇ ਪਾਸੋਂ ਹੋ ਸਕਦੀ। ਭਗਤੀ ਕਰਨ ਵਾਸਤੇ ਕਥ ਪਾਵਨ ਭਗਤ ਵਿੱਚ ਲਾਵੇ ਗੁਣ ਤੇਰੇ ਵਿੱਚ ਸਥਾਪਨ ਕਰਨੇ ਪੈਂਦੇ ਹਨ।
ਸਵਸਥ ਆਥ ਬਾਣੀ ਬਰਮਾ
ਸਿੱਖ ਨੂੰ ਫੇਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਵਸਥ ਨਾਉ ਕਲਿਆਣ ਆਸ ਵਾਸਤੇ ਸੱਚੇ ਪਾਤਸ਼ਾਹ ਮੇਰੀ ਕਲਿਆਣ ਵਾਸਤੇ ਬਾਣੀ ਬਰਮਾਓ ਬ੍ਰਹਮ ਸੰਬੰਧੀ ਜਿਹੜੀ ਬਾਣੀ ਹੈ ਉਹ ਬਰਮਾਓ ਫਰਮਾਉਣਾ ਕਰੋ ਜੀ। ਉਹ ਬਾਣੀ ਉਚਾਰੋ ਜਿਸ ਪ੍ਰਕਾਰ ਮੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ।
ਸਤ ਸੁਹਾਣ ਸਦਾ ਮਨ ਚਾ
ਮਾਰੇ ਸਤ ਦਾ ਗਿਆਨ ਰੂਪੀ ਸੁਹਾਣ ਸੂਣ ਲੈ ਕੇ ਇਹ ਮੇਰੇ ਚ ਕਾਮ ਕ੍ਰੋਧ ਦਾ ਜਿਹੜਾ ਗਿਆਨ ਦਾ ਕੂੜਾ ਹੈ ਉਹਦੇ ਹੁੰਝਣ ਦਾ ਨਾਸ ਕਰਨ ਦਾ ਗਿਆਨ ਹੈ ਕੀ ਵੱਢਣੀ ਮਨ ਹਾਸਲ ਹੈ ਪਾਤਰ ਕਾ ਕੁਤਬਾਰ ਵਿਹਾਰ ਹੈ। ਗਿਆਨ ਰੂਪੀ ਸੂਹਣ ਲੈ ਕੇ ਸੱਚੇ ਪਾਤਸ਼ਾਹ ਮੇਰੇ ਮਨ ਤੇ ਗਿਆਨ ਦਾ ਕੂੜਾ ਹੈ ਚੱਕਣ ਦਾ ਸਦਾ ਵਾਸਤੇ ਚਾਅ ਹੈ। ਕਿਰਪਾ ਕਰੋ ਜਿਸ ਪ੍ਰਕਾਰ ਚੱਕਿਆ ਜਾਵੇ ਗਿਆਨ ਦਾ ਕੂੜਾ ਸਤਨਾਮ ਰੂਪੀ ਸੂਹਣ ਮੈਨੂੰ ਪ੍ਰਾਪਤ ਹੋ ਜਾਵੇ। ਝਾੜੂ
ਕਵਣ ਸੋ ਵੇਲਾ ਵਕਤ ਕਵਣ
ਜਿਤ ਹੋਇਆ ਕਰ ਹੇ ਸਿੱਖ ਤੇਰੇ ਅੰਦਰ ਗਿਆਨ ਜਿਹੜਾ ਹੋਇਆ ਸੀ ਪੁੱਛਦੇ ਹਾਂ
ਕਵਣ ਸੋ ਵੇਲਾ ਵਖਤ ਕਵਣ।
ਤੈਨੂੰ ਗਿਆਨ ਜਿਹੜਾ ਚੰਦਰਿਆ ਉਹ ਕਿਹੜਾ ਵੇਲਾ ਸੀ, ਰਾਤ ਦਾ ਵੇਲਾ ਸੀ ਕਿ ਵਖਤ ਸੀ ਦਿਨ ਦਾ ਕੋਈ?
ਕਵਣ ਖਿੱਤ ਕਵਣ ਵਾਰ,
ਤੈਨੂੰ ਤੈਨੂੰ ਸਿੱਖਾ ਗਿਆਨ ਚਿੰਬੜਿਆ ਹੈ, ਅਤੇ ਕਿਹੜਾ ਉਹ ਵਾਰ ਦਿਨ ਸੀ ਜਿਸ ਵੇਲੇ ਤੈਨੂੰ ਗਿਆਨ ਚਿੰਬੜਿਆ ਹੈ?
ਕਵਣ ਸੇ ਰੁੱਤੀ ਮਾਹ ਕਵਣ,
ਕਿਹੜੀ ਰੁੱਤ ਸੀ, ਗਰੀਫ ਨੂੰ ਰੁੱਤ ਸੀ ਜਾਂ ਮਹੀਨਾ ਕਿਹੜਾ ਸੀ, ਚੇਤ ਸੀ ਵਿਸਾਖ ਸੀ?
ਜਿੱਤ ਹੋਆ ਆਕਾਰ,
ਸਿੱਖਾ ਤੇਰੇ ਅੰਦਰ ਗਿਆਨ ਦਾ ਕਲਪਿਆ ਹੋਇਆ ਆਕਾਰ ਹੋਇਆ ਕਿ ਮੈਨੂੰ ਗਿਆਨ ਹੋ ਗਿਆ ਹੈ?
ਵੇਲ ਨਾ ਪਾਈਆ ਪੰਡਤੀ,
ਗੁਰੂ ਸਾਹਿਬ ਆਪ ਹੀ ਦੱਸੋ, ਮੈਨੂੰ ਤਾਂ ਪਤਾ ਨਹੀਂ ਲੱਗਦਾ ਗਿਆਨ ਕਦੋਂ ਹੋਇਆ ਚਿੰਬੜ ਗਿਆ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ,
ਵੇਲ ਨਾ ਪਾਈਆ ਪੰਡਤੀ,
ਇਹ ਸਿੱਖਾ ਪੰਡਿਤ ਵਿਆਸ ਆਦਿਕਾਂ ਨੂੰ ਵੀ ਅਗਿਆਨ ਕਦੋਂ ਬਣਿਆ ਹੈ, ਇਸ ਵੇਲੇ ਨੂੰ ਨਹੀਂ ਪਾਇਆ ਹੈ।
ਇਹ ਹੋਵੇ ਲੇਖ ਪੁਰਾਣਾ,
ਵਿਆਸ ਆਦਿਕਾਂ ਨੂੰ ਪਤਾ ਹੁੰਦਾ ਪੁਰਾਣਾ ਜ਼ਰੂਰ ਲਿਖਤ ਹੁੰਦੀ, ਪੁਰਾਣਾ ਵਿੱਚ ਵੀ ਲੇਖ ਨਹੀਂ, ਇਸ ਕਰਕੇ ਹੁਣ ਦੇ ਪੰਡਿਤਾਂ ਨੂੰ ਕੀ ਪਤਾ ਲੱਗਣਾ ਸੀ ਵੇਲੇ ਦਾ, ਜਦੋਂ ਗਿਆਨ ਦੇ ਪ੍ਰਾਪਤੀ ਹੋਣ ਦਾ ਵੇਲਾ ਪੁਰਾਣਾ ਚ ਵੀ ਨਹੀਂ ਲਿਖਿਆ ਹੋਇਆ।
ਵਖਤ ਨਾ ਪਾਇਓ ਕਾਦੀਆ,
ਕਾਦੀ ਮੁਹੰਮਦ ਆਦਿਕਾਂ ਵੀ ਵੇਲੇ ਨੂੰ ਨਹੀਂ ਪਾਇਆ ਗਿਆਨ ਦੇ ਨੂੰ।
ਜੇ ਲਿਖਣ ਲੇਖ ਕੁਰਾਨ,
ਜੇ ਪਾਇਆ ਹੁੰਦਾ ਤਾਂ ਕੁਰਾਨ ਦੇ ਵਿੱਚ ਲੇਖ ਲਿਖਣ ਦਾ ਕਿ ਫਲਾਣੇ ਵਕਤ ਗਿਆਨ ਆ ਕੇ ਚਿੰਬੜਿਆ ਹੈ।
ਖਿਤਵਾਰੀਆਂ
ਨੂੰ ਹੁੰਦੇ ਨੂੰ ਕੀ ਵਕਤ ਪਤਾ ਲੱਗਣਾ ਸੀ, ਜੇ ਕੁਰਾਨ ਚ ਲਿਖਿਆ ਹੁੰਦਾ ਤਾਂ ਹੀ ਪਤਾ ਲੱਗਦਾ ਉਹਨਾਂ ਦੇ ਤਾਈਂ।
ਖਿਤਵਾਰ ਨਾ ਜੋਗੀ ਜਾਣ,
ਜੋਗੀ ਜਿਹੜੇ ਜੋਰਸੀ ਲੋਕ ਹੈ ਤੇ ਜੋਗੀ ਹੈਗੇ ਸਿੱਧ, ਇਹ ਵੀ ਖਿੱਤ ਕਿਹੜੀ ਨੂੰ ਅਗਿਆਨ ਚਿੰਬੜਿਆ, ਵਾਰ ਕਿਹੜੇ ਦਿਨ ਨੂੰ ਚਿੰਬੜਿਆ ਨਹੀਂ ਜਾਣਦੇ ਜੋਗੀ ਵੀ ਗੋਰਖ ਆਦਿਕ।
ਰੁੱਤ ਮਾਹ ਨਾ ਕੋਈ,
ਰੁੱਤ ਮਹੀਨੇ ਨੂੰ ਜੋਰਸੀ ਲੋਕ ਜਿਹੜੇ ਹਨਗੇ ਕਾਲ ਦੇ ਗਿਆ ਤੇ ਕਿ ਫਲਾਣੇ ਵਕਤ ਮੀਂਹ ਪਊਗਾ, ਫਲਾਣੇ ਵਕਤ ਹਨੇਰੀ ਆਊ, ਤੂਫਾਨ ਆਊ, ਇਹ ਜੋਰਸੀ ਵੀ ਉਸ ਸਮੇਂ ਨੂੰ ਨਹੀਂ ਜਾਣ ਸਕਦੇ ਅਗਿਆਨ ਦੇ ਨੂੰ।
ਜਾ ਕਰਤਾ ਸਿਰਫ ਹੀ ਕਹੋ ਸਾਜੇ,
ਮਹਾਰਾਜ ਕਿਵੇਂ ਪਤਾ ਲੱਗ ਸਕਦਾ ਵੀ ਅਗਿਆਨ ਪੈਦਾ ਕਦੋਂ ਹੋਇਆ? ਤਾਂ ਮਹਾਰਾਜ ਕਹਿੰਦੇ ਨੇ ਸ੍ਰਿਸ਼ਟੀ ਕੋ ਸਾਜੇ, ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਈਸ਼ਵਰ ਹੈ, ਮਾਇਆ ਸਵਲ ਤੇ ਕਰਤਾ ਜੋ ਇਹ ਜੀਵ ਹੈ, ਵਿਧਨ ਖੇਲ ਕਰਮਾਂ ਦੇ ਕਰਨ ਵਾਲਾ, ਜਾਂ ਆਪੇ ਜਾਣੇ, ਇਹ ਆਪਣਾ ਆਤਮਾ ਰੂਪ ਕਰਕੇ ਜਾਣੇ, ਸੋਈ ਉਹ ਜਾਣ ਸਕਦੇ ਕਿ ਗਿਆਨ ਕਦੋਂ ਹੋਇਆ, ਹੋਇਆ ਹੀ ਮੈਨੂੰ ਚਿੰਬੜਿਆ ਹੋਇਆ ਹੈ, ਹੋਇਆ ਚਿੰਬੜਿਆ ਹੋਇਆ ਇਹ ਗਲੋਂ ਨਹੀਂ ਲੈਂਦਾ ਹੈ, ਉਹ ਪੁਰਖ ਜਾਣ ਸਕਦਾ, ਦੂਸਰਾ ਨਹੀਂ ਜਾਣ ਸਕਦਾ ਹੈ। ਜਿਹੜਾ ਜੀਵ ਇਸਦੀ ਏਕਤਾ ਜਾਣ ਕੇ ਆਪਣਾ ਆਪ ਰੂਪ ਕਰਕੇ ਬ੍ਰਹਮ ਗਿਆਨ ਦੁਆਰਾ ਜਾਣੇ, ਸੋ ਉਸ ਨੂੰ ਪੁਰਖ ਹੈ ਕਿ ਗਿਆਨ ਮੇਰੇ ਵਿੱਚ ਐਵੇਂ ਹੋਇਆ ਹੀ ਕਲਪਿਆ ਹੋਇਆ ਕਿਤੇ ਨਹੀਂ ਹੈ।
ਕਿਵ ਕਰ ਆਖਾ ਕਿਵ ਸਾਲਾ,
ਮੈਨੂੰ ਉਹ ਸਰੂਪ ਦੱਸ ਦਿਓ ਜਿਹਦੇ ਜਾਣਨੇ ਕਰਕੇ ਅਗਿਆਨ ਨਹੀਂ ਚਿੰਬੜਦਾ। ਤਾਂ ਹਜ਼ੂਰ ਫਰਮਾਉਂਦੇ ਹਨ, ਹੇ ਸਿੱਖ ਤੂੰ ਦੱਸ, ਤੈਨੂੰ ਸਮਾਨ ਰੂਪ ਕਰਕੇ ਕਹੀਏ ਕਿ ਵਿਸ਼ੇਸ਼ ਰੂਪ ਕਰਕੇ ਕਹੀਏ? ਤਾਂ ਕਹਿਣ ਲੱਗਾ ਜੀ ਸਮਾਨ ਰੂਪ ਕਰਕੇ ਹੀ ਕਸਮ ਕਰਦੇ ਹੋ। ਤਾਂ ਮਹਾਰਾਜ ਕਹਿੰਦੇ ਕਿਵ ਕਰ ਆਖਾ, ਕਿ ਸਿੱਖ ਕਿਵੇਂ ਤੈਨੂੰ ਸਮਾਨ ਰੂਪ ਕਰਕੇ ਕਸਮ ਕਰੀਏ? ਬਾਲਕਾਂ ਨੂੰ ਕਹੀਏ ਰੱਬ ਕਿੱਥੇ ਤੇ ਆਕਾਸ਼ ਅਲੰਘਣ ਕਰ ਦਿੰਦੇ ਹੈ, ਕਿ ਇੱਧਰ ਹੈ ਰੱਬ, ਕਿ ਉਹ ਸਮਾਨ ਰੂਪ ਕਰਕੇ ਕੀ ਤੈਨੂੰ ਬੋਧ ਹੋਵੇਗਾ? ਇਸ ਕਰਕੇ ਸਮਾਨ ਰੂਪ ਕਰਕੇ ਵੀ ਕਿਵੇਂ ਆਖਣਾ ਕਰੀਏ, ਤੈਨੂੰ ਸਮਝ ਨਹੀਂ ਪਵੇਗੀ। ਫਿਰ ਮਹਾਰਾਜ ਉਸਨੂੰ ਵਿਸ਼ੇਸ਼ ਰੂਪ ਕਰਕੇ ਕਸਮ ਕਰਦੇ ਹੋ। ਤਾਂ ਕਹਿੰਦੇ ਕਿਵ ਸਾਲਾਹੀ, ਤੈਨੂੰ ਮਾਇਆ ਸਬਲ ਰੂਪ ਕਰਕੇ ਕਸਮ ਕਰੀਏ ਕਿ ਮਾਇਆ ਤੋਂ ਰਹਿਤ ਰੂਪ ਕਰਕੇ ਕਸਮ ਕਰੀਏ? ਮਾਇਆ ਮਾਇਆ ਸਬਲ ਰੂਪ ਕਰਕੇ ਕਸਮ ਕਰੋ। ਜੇ ਮਾਇਆ ਸਬਲ ਕਹਾਂਗੇ ਸਰਗੁਣ ਸਰੂਪ ਹੀ ਕਹਾਂਗੇ, ਸਰਗੁਣ ਸਰੂਪ ਪਰਮੇਸ਼ਵਰ ਦਾ ਯਥਾਰਥ ਨਹੀਂ ਹੈ, ਉਹਨੂੰ ਮਾਇਆ ਨੂੰ ਆਪਦੇ ਆਸਰੇ ਲੈ ਕੇ ਮਾਇਆ ਰੂਪੀ ਪਿਸ਼ਾਬ ਪਹਿਰ ਕਰਕੇ ਉਹ ਈਸ਼ਵਰ ਮਾਇਆ ਸਬਲ ਆਪਣੇ ਆਪ ਨੂੰ ਸਰਗੁਣ ਕਹਾਉਂਦਾ ਹੈ। ਇਸ ਕਰਕੇ ਸਰਗੁਣ ਦਾ ਜੇ ਤੈਨੂੰ ਸਰੂਪ ਕਸਮ ਕਰਤਾ ਤਾਂ ਕਿਵੇਂ ਤੇਰੇ ਸ਼ੁੱਧ ਸਰੂਪ ਦਾ ਸੁਣਾਉਣਾ ਹੋਵੇਗਾ? ਉਹ ਕਸਮ ਨਹੀਂ ਹੋ ਸਕੇਗਾ ਸਰਗੁਣ ਰੂਪ ਕਰਕੇ ਵੀ, ਵਾਸਤੂ ਰੂਪ ਦਾ ਕਸਮ ਨਹੀਂ ਹੋਵੇਗਾ। ਇਹ ਸਿੱਖ
ਕਿਉਂ ਵਰਨੀ ਕਿਵ ਜਾਣਾ,
ਮਹਾਰਾਜ ਆਪ ਗਿਆਨ ਰੂਪ ਕਰਕੇ ਕਸਮ ਕਰੀਏ, ਸਿੱਖ ਕਿਤੇ ਗਿਆਨ ਗੁਣ ਕਰਕੇ, ਕਿ ਮਹਾਰਾਜ ਗਿਆਨ ਗੁਣ ਕਰਕੇ ਕਸਮ ਕਰੋ। ਤਾਂ ਮਹਾਰਾਜ ਕਹਿੰਦੇ ਕਿਉਂ ਵਰਨੀ, ਇਹ ਸਿੱਖਾ ਗਿਆਨ ਗੁਣ ਕਰਕੇ ਕਿਵੇਂ ਵਰਣਨ ਕਰੀਏ? ਜਿਹੜੇ ਨਿਆਇਕ ਲੋਕ ਹਨਗੇ ਉਹ ਇੱਕ ਦੇਸੀ ਪਰਮੇਸ਼ਰ ਨੂੰ ਕਹਿਣ ਵਾਲੇ, ਉਹ ਵੀ ਆਤਮਾ 'ਚ ਗਿਆਨ ਗੁਣ ਦੱਸਦੇ ਹੈ। ਕਹਿੰਦੇ ਜਦੋਂ ਸੁਖੋਪਤ ਅਵਸਥਾ 'ਚ ਪਿਆ ਹੁੰਦਾ ਹੈ, ਉਸ ਵੇਲੇ ਵਿੱਚ ਕੋਈ ਗਿਆਨ ਆਦਿਕ ਨਹੀਂ ਹੁੰਦਾ, ਅਤੇ ਸੁਪਨ ਅਵਸਥਾ ਅਤੇ ਜਾਗਰਤ ਅਵਸਥਾ 'ਚ ਗਿਆਨ ਗੁਣ ਹੈ। ਜਦੋਂ ਸੁਪਨ ਅਵਸਥਾ ਜਾਂਦਾ ਉਦੋਂ ਵੀ ਗਿਆਨ ਪਦਾਰਥਾਂ ਦਾ ਹੁੰਦਾ, ਜਦੋਂ ਜਾਗਰਤ ਅਵਸਥਾ 'ਚ ਆਉਂਦਾ ਉਦੋਂ ਵੀ ਗਿਆਨ ਹੁੰਦਾ। ਇਸ ਕਰਕੇ ਉਹਨਾਂ ਨੇ ਇੱਕ ਦੇਸੀ ਈਸ਼ਵਰ ਨੂੰ ਮੰਨ ਕੇ ਨਿਆਇਕਾਂ ਨੇ ਆਤਮਾ 'ਚ ਗਿਆਨ ਗੁਣ ਮੰਨਿਆ ਹੈ। ਇਸ ਕਰਕੇ ਤੈਨੂੰ ਕਿਸ ਪ੍ਰਕਾਰ ਵਰਣਨ ਕਰਕੇ ਦੱਸੀਏ? ਉਹ ਭੇਦਵਾਦੀ ਹਨ ਇੱਕ ਦੇਸੀ ਆਤਮਾ ਨੂੰ ਸਮਝਣ ਵਾਲੇ, ਉਹ ਇਉਂ ਨਹੀਂ ਜਾਣਗੇ ਸੁੱਤਾ ਪਿਆ ਆਦਮੀ ਉੱਠਦਾ ਉਹਨੂੰ ਪੁੱਛੀਏ ਅੱਜ ਦੱਸ, ਕਹਿੰਦਾ ਮੈਂ ਇਹੋ ਜਿਹਾ ਸੁੱਤਾ, ਮੈਨੂੰ ਕੋਈ ਸੁਪਨਾ ਨਹੀਂ ਆਇਆ। ਜਿਹੜਾ ਨਾ ਸੁਪਨੇ ਆਉਣ ਨੂੰ ਦੱਸਦਾ ਕੋਈ ਹੈ ਕਿ ਨਹੀਂ ਆਤਮਾ, ਅਤੇ ਜਿਹੜਾ ਕਹਿੰਦਾ ਅੱਜ ਮੈਂ ਐਸਾ ਆਰਾਮ ਦੇ ਨਾਲ ਸੁੱਤਾ ਹੋਇਆ ਸੀ, ਕਿਸੇ ਪ੍ਰਕਾਰ ਦੀ ਇੰਨਾ ਸੁੱਖ ਦੀ ਸੁੱਖ ਨੂੰ ਅਨੁਭਵ ਸੌਂ ਕੇ ਵੀ ਪ੍ਰਤੀਤ ਕਰਦਾ, ਜਿਹੜਾ ਉਹ ਆਤਮਾ ਚੇਤਨ ਰੂਪ ਹੈ ਨਾ ਕੋਈ। ਇਸ ਕਰਕੇ ਨਿਆਇਕਾਂ ਦੇ ਮਤ ਅਨੁਸਾਰ ਵੀ ਗੁਣ ਰੂਪ ਕਰਕੇ ਆਤਮਾ ਨੂੰ ਕਿਵੇਂ ਵਰਣਨ ਕਰੀਏ, ਇਉਂ ਨਹੀਂ ਕੀਤਾ ਜਾ ਸਕਦਾ। ਫਿਰ ਮਹਾਰਾਜ ਗਿਆਨ ਸਰੂਪ ਕਰਕੇ ਕਥਨ ਕਰੋ ਤਾਂ ਕੇਵਲ
ਕਿਵ ਜਾਣਾ
ਇਹ ਸਿੱਖਾ, ਤੇਰੇ ਤਾਈਂ ਗਿਆਨ ਸਰੂਪ ਕਰਕੇ ਕਥਨ ਕਰੀਏ ਤਾਂ ਇਹ ਦੱਸ, ਲੌਕਿਕ ਪ੍ਰਮਾਣ ਦੁਆਰਾ ਕਥਨ ਕਰੀਏ ਕਿ ਵੈਦਿਕ ਪ੍ਰਮਾਣ ਦੁਆਰਾ ਕਥਨ ਕਰੀਏ। ਮਹਾਰਾਜ ਲੌਕਿਕ ਪ੍ਰਮਾਣ ਦੁਆਰਾ ਕਥਨ ਕਰੋ, ਜੇ ਕਹੇ ਤੂੰ ਤਾਂ ਲੌਕਿਕ ਪ੍ਰਮਾਣ ਦੁਆਰਾ ਜਿਹੜਾ ਕਥਨ ਕਰਨਾ ਇਹ ਲੌਕਿਕ ਪ੍ਰਮਾਣ ਕਰਕੇ ਤੂੰ ਕਿਵੇਂ ਜਾਣੇਗਾ? ਲੋਕ ਜਿਹੜੇ ਹਨ ਉਹ ਕਿਸੇ ਪ੍ਰਕਾਰ ਦੀ ਸ਼ਕਤੀ ਵਿਰਤੀ ਕਰਕੇ ਕਥਨ ਕਰਦੇ ਲੌਕਿਕ ਪ੍ਰਮਾਣ ਅਨੁਸਾਰ ਵੀ, ਇਸ ਕਰਕੇ ਤੂੰ ਕਿਵੇਂ ਉਹਦੇ ਸਰੂਪ ਨੂੰ ਜਾਣ ਲਏਗਾ? ਜੋ ਅਰਥ ਵਿੱਚ ਸ਼ਬਦ ਅਰਥ ਹੋਵੇ, ਸ਼ਕਤੀ ਹੋਵੇ ਅਰਥ ਕਹਿਣ ਦੀ ਪਦ ਵਿੱਚ, ਉਹਦਾ ਨਾਮ ਹੀ ਲੌਕਿਕ ਪ੍ਰਮਾਣ ਹੈ ਨਾ, ਉਹ ਤੂੰ ਕਿਵੇਂ ਜਾਣ ਸਕੇਗਾ? ਫਿਰ ਮਹਾਰਾਜ ਵੈਦਿਕ ਪ੍ਰਮਾਣ ਦੁਆਰਾ ਕਥਨ ਕਰੋ, ਵੈਦਿਕ ਪ੍ਰਮਾਣ ਦੁਆਰਾ ਇਹ ਸਿੱਖਾ ਸ਼ਕਤੀ ਵਿਰਤੀ ਦੁਆਰਾ ਤੂੰ ਜਾਣ ਨਹੀਂ ਸਕੇਗਾ। ਮਹਾਰਾਜ ਲੱਖਣਾ ਵਿਰਤੀ ਦੁਆਰਾ ਕਹੋ ਤਾਂ ਮਹਾਰਾਜ ਕਹਿੰਦੇ ਹਾਂ ਲੱਖਣਾ ਵਿਰਤੀ ਦੁਆਰਾ ਤੈਨੂੰ ਦੱਸਦੇ ਹਾਂ।
ਨਾਨਕ ਆਖਣ ਸਭ ਕੋ ਆਖੈ,
ਸਤਿਗੁਰੂ ਦੇਵ ਜੀ ਕਹਿੰਦੇ ਨੇ ਆਖਣ, ਜੋ ਆਖਣੇ ਯੋਗ ਪਰਮੇਸ਼ਵਰ ਹੈ ਉਹਨੂੰ ਸਭ ਕੋਈ ਬ੍ਰਹਮ ਦੇਤੇ ਹੈ ਜਿਹੜੇ, ਉਹ ਲੱਖਣਾ ਵਿਰਤੀ ਦੁਆਰਾ ਆਖਦੇ ਹਨ।
ਇੱਕ ਦੂ ਇੱਕ ਸਿਆਣਾ,
ਇੱਕ ਤੋਂ ਪਹਿਲੀ ਭੂਮਿਕਾ ਵਾਲੇ ਤੋਂ ਦੂਜੀ ਭੂਮਿਕਾ ਵਾਲਾ, ਦੂਜੀ ਭੂਮਿਕਾ ਤੋਂ ਤੀਜੀ ਭੂਮਿਕਾ ਵਾਲਾ, ਤੀਜੀ ਤੋਂ ਚੌਥੀ ਵਾਲਾ, ਚੌਥੀ ਤੋਂ ਪੰਜਵੀਂ ਵਾਲਾ, ਪੰਜਵੀਂ ਤੋਂ ਛੇਵੀਂ ਵਾਲਾ, ਛੇਵੀਂ ਤੋਂ ਸੱਤਵੀਂ ਵਾਲਾ, ਤੁਰਿਆ ਤੱਕ ਇਸੇ ਹੋਣ ਵਾਲਾ, ਇਹ ਇੱਕ ਤੋਂ ਇੱਕ ਸਿਆਣਾ, ਉਹਦਾ ਗਾੜਾ ਟਿਕਾ ਹੈ ਸਰੂਪ ਦੇ ਵਿੱਚ।
ਵੱਡਾ ਸਾਹਿਬ ਵੱਡੀ ਨਾਈ,
ਮਹਾਰਾਜ ਆਪ ਉਹ ਸਰੂਪ ਦਾ ਕਥਨ ਕਰੋ ਤਾਂ ਮਹਾਰਾਜ ਕਹਿੰਦੇ ਵੱਡਾ ਤ੍ਰਿਕਾਲਵਾਦ ਰੂਪ ਹੈ ਸਾਹਿਬ। ਮਾਇਆ ਦ੍ਰਿਤੀ ਦੁਆਰਾ ਉਹ ਸਾਹਿਬ ਆਪਣੇ ਆਪ ਨੂੰ ਮਾਲਕ ਦੁਨੀਆਂ ਦਾ ਕਹਾਉਂਦਾ ਹੈ, ਉਹ ਵੀ ਵੱਡੀ ਨਾਈ ਮਹਿਮਾ ਹੈ, ਸਤਨਾਮ ਰੂਪੀ ਨਾਈ ਆਵਾਜ਼ ਹੈ।
ਕੀਤਾ ਜਾ ਕਾ ਹੋਵੇ,
ਜਿਹਦਾ ਕੀਤਾ ਹੋਇਆ ਸਾਰਾ ਸੰਸਾਰ ਹੋ ਰਿਹਾ ਹੈ।
ਨਾਨਕ ਜੇ ਤੂੰ ਆਪੋ ਜਾਣੇ,
ਜੇ ਕਰਕੇ ਆਪਣਾ ਆਪ ਰੂਪ ਕਰਕੇ ਕੋਈ ਗੁਰਾਂ ਦੇ ਉਦੇਸ਼ ਦੁਆਰਾ ਜਾਣ ਲਵੇ,
ਅੱਗੇ ਗਿਆ ਨਾ ਸੋਹੈ,
ਪ੍ਰਲੋਕ ਵਿੱਚ ਉਹਦੇ ਪ੍ਰਾਣ ਨੀ ਕਿਸੇ ਦੇਸ਼ ਨੂੰ ਗਮਨ ਕਰਦੇ, ਤੇ ਅੱਗੇ ਗਿਆ ਨਾ ਉਹ ਪ੍ਰਲੋਕ 'ਚ ਜਾਂਦਾ ਹੈ ਤੇ ਨਾ ਉਹ ਸਭ ਸੰਗੀਤ ਦੁਨੀਆਂ 'ਚ ਜਨਮ ਧਾਰਦਾ ਹੈ। ਸੋ ਹੈ ਹੈ ਜੋ ਸੱਚੇ ਆਨੰਦ ਰੂਪ, ਉਹਦਾ ਸਰੂਪ ਹੋ ਜਾਂਦਾ ਹੈ ਉਲਟ ਕੇ, ਉਹ ਅੱਗੇ ਗਿਆ ਨਾ ਸੋ ਹੈ, ਅੱਗੇ ਜਮਨ ਮਨ 'ਚ ਨਹੀਂ ਗਿਆ ਹੋਇਆ, ਉਹ ਸੋਹਣਾ ਜੋ ਸੱਚੇ ਆਨੰਦ ਰੂਪ ਹੈ ਉਹਦੇ ਰੂਪ ਵਿੱਚ ਹੀ ਲੀਨਤਾ ਪਾ ਲੈਂਦਾ ਹੈ। ਇਹ ਸਿੱਖ ਮੁਖ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ 21ਵੀਂ ਪੌੜੀ ਵਿੱਚ ਕਥਨ ਕੀਤਾ ਹੈ।